ਭਾਵੇ ਗੁਣ ਸੇਸ ਸਹਿਸ ਜਿਹਵਾ ਰਸ ਆਦ ਅੰਤ ਲਿਵ ਲਾਗ ਤੁਨਾ ਗਾਵੇ ਗੁਣ ਮਹਾਂਦੇਵ ਬੈਰਾਗੇ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਰਨ ਸਰਨ ਸੁਆਮੀ ਰਮਨ ਸੀਲ ਪਰਮੇਸ਼ੁਰ ਹੈ, ਕਰਨ ਕਾਰਨ ਸਮਰੱਥ ਹੈ, ਦਾਨ ਦੇਤ ਪ੍ਰਭ ਪੂਰਨ ਹੈ। ਨਿਰਾਸ ਆਸ ਕਰਨ ਸਗਲ ਅਰਥ ਅਲ ਹੈ, ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਕ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ, ਗੁਰੂ ਸ੍ਰੀ ਗੁਰੂ ਖਾਲਸਾ ਸਤਿਸੰਗ ਜੀ, ਆਪਾਂ ਜੋ ਲੜੀਵਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ, 22 ਸ਼ਲੋਕਾਂ ਦੀ ਵਿਚਾਰ ਪੈਦਾ ਹੋ ਚੁੱਕੀ ਹੈ, ਮਾਫ ਕਰਨਾ 42 ਸ਼ਲੋਕਾਂ ਦੀ। ਤੋ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਇਸ ਪਾਵਨ ਸ਼ਲੋਕ ਵਿੱਚ ਪਰਮਾਤਮਾ ਦਾ ਨਾਮ ਕੀ ਦਿੰਦਾ ਹੈ, ਪਰਮਾਤਮਾ ਨਾਲ ਸਾਂਝ ਕਿਵੇਂ ਪਾਈ ਜਾਏ ਔਰ ਉਹਦੇ ਕੋਲ ਕੀ ਸਤਿਆ ਹੈ, ਇਤਿਆਦਿਕ ਜਿਹੜੇ ਪਰਮੇਸ਼ਰ ਦੇ ਸੰਬੰਧ ਵਿਸ਼ੇਸ਼ਣ ਹਨ ਉਹਨਾਂ ਦੇ ਇੱਥੇ ਜ਼ਿਕਰ ਕਰਦੇ ਨੇ। ਸਰਵਣ ਕਰੋ। ਹਾਂਜੀ।
ਤਰਨ ਸਰਨ ਸੁਆਮੀ ਰਮਨ ਸੀਲ ਪਰਮੇਸ਼ੁਰ ਹੈ।
ਤਰਨ ਦਾ ਅਰਥ ਹੁੰਦਾ ਜਹਾਜ਼ ਰੂਪ ਭਾਈ ਜੋ ਸੁਆਮੀ ਹੈ ਉਹਦੀ ਸ਼ਰਨ ਗ੍ਰਹਿਣ ਨਾਲ ਮਨੁੱਖ ਤਰਦਾ ਹੈ। ਇਸ ਜੀਵ ਨੂੰ ਚਾਹੀਦਾ ਕਿ ਸੀਲ ਸੁਭਾਅ ਧਾਰ ਕੇ ਉਸ ਪਰਮਾਤਮਾ ਦਾ ਜਸ ਕਰੇ। ਇਹਦਾ ਦੂਸਰਾ ਅਰਥਮਾ ਪੁਰਸ਼ਾਂ ਨੇ ਕੀਤਾ ਕਿ ਜੋ ਸੁਆਮੀ ਅਕਾਲ ਪੁਰਖ ਸਾਰੇ ਰਮਣ ਵਿਆਪਕ ਹੈ, ਇਹ ਜੀਵ ਸੀਲ ਸੁਭਾਅ ਸਹਿਤ ਹੋਵੇ ਔਰ ਉਸ ਪਰਮੇਸ਼ੁਰ ਦੀ ਸ਼ਰਨ ਗ੍ਰਹਿਣ ਕਰੇ ਤਾਂ ਸੰਸਾਰ ਸਾਗਰ ਤੋਂ ਤਰ ਸਕਦਾ ਹੈ।
ਕਰਨ ਕਾਰਨ ਸਮਰੱਥ ਹੈ,
ਜਿਹੜਾ ਆਪਾਂ ਭਾਈ ਕਹਿੰਦੇ ਕਿ ਫਲਾਣੇ ਦਾ ਆਹ ਬਹਾਨਾ ਬਣਿਆ, ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਗੁਰਮੁਖ ਇਹਨਾਂ ਕਾਰਨਾਂ ਨੂੰ ਕਰਨ ਵਾਲਾ ਵੀ ਉਹ ਹੈ, ਬਹਾਨਾ ਬਣਾਉਣ ਵਾਲਾ ਵੀ ਉਹ ਹੈ। ਉਹਦੀ ਰਹਿਮਤ ਤੋਂ ਬਿਨਾਂ ਕੋਈ ਬਹਾਨਾ ਨਹੀਂ ਬਣਦਾ। ਕਰਨ ਕਾਰਨ ਸਮਰੱਥ ਹੈ, ਸਮਰਾਧਾ ਭਾਵੇ ਕਿ ਉਹ ਹਰ ਕੁਝ ਕਰ ਸਕਦਾ ਹੈ। ਕੁਝ ਇਹੋ ਜਿਹੇ ਕਰਮ ਹੁੰਦੇ ਨੇ ਜਿਹਨੂੰ ਆਪਾਂ ਕਹਿੰਦੇ ਸੁਤੰਤਰ ਤੇ ਪਤੰਤਰ। ਜਿਹੜੀ ਰਾਜ ਸਰਕਾਰ ਉਹ ਕੇਂਦਰ ਸਰਕਾਰ ਵਾਲੇ ਕੰਮ ਨਹੀਂ ਕਰ ਸਕਦੀ, ਲੇਕਿਨ ਕੇਂਦਰ ਸਰਕਾਰ ਨੂੰ ਹੱਕ ਹੈ ਕਿ ਉਹ ਰਾਜ ਸਰਕਾਰ ਦੇ ਅਧਿਕਾਰਾਂ ਤੇ ਲੋੜ ਮੌਕੇ ਕੰਟਰੋਲ ਕਰ ਸਕਦੀ, ਕਿਉਂਕਿ ਉੱਚੀ ਹੈ। ਇਸੇ ਪ੍ਰਕਾਰ ਜਿਹੜਾ ਪਰਮੇਸ਼ੁਰ ਭਾਈ ਉਹ ਸਮਰੱਥ ਹੈ, ਹਰ ਕਾਰਨ ਨੂੰ ਕਰ ਸਕਦਾ ਹੈ।
ਦਾਨ ਦੇਤ ਪ੍ਰਭ ਪੂਰਨ ਹੈ,
ਉਹ ਭਾਈ ਪੂਰਨ ਹੈ ਤੇ ਦਾਨ ਦਿੰਦਾ। ਗੁਰਮੁਖੋ, ਦਾਨ ਹਮੇਸ਼ਾ ਵੱਡੇ ਵੱਲੋਂ ਛੋਟੇ ਨੂੰ ਦਿੱਤਾ ਜਾਂਦਾ। ਦੂਸਰਾ ਦਾਨ ਦਾ ਅਰਥ ਹੁੰਦਾ ਵੀ ਦਾਨ ਦੇਣ ਵਾਲਾ ਮੁੜ ਕੇ ਲੈਣ ਦੀ ਝਾਗ ਨਹੀਂ ਰੱਖਦਾ। ਆਪਾਂ ਭਾਈਚਾਰੇ ਦੇ ਵਿੱਚ, ਰਿਸ਼ਤੇਦਾਰੀ ਦੇ ਵਿੱਚ ਇੱਕ ਦੂਜੇ ਨਾਲ ਲੈਣ ਦੇਣ ਕਰਦੇ ਕਿ ਗੁਰਮੁਖਾ ਭਾਈ ਤੈਨੂੰ ਲੋੜ ਹੈ ਤੇ ਲੈ ਕੇ ਵਰਤਣਾ ਮੁੜ ਕੇ ਆਪਾਂ ਉਹ ਤੋਂ ਕਹਿੰਦੇ ਭਾਈ ਮੇਰੀ ਮਾਇਆ ਮੋੜ ਤੈਨੂੰ ਇੰਨੀ ਚਿਰ ਹੋ ਗਿਆ। ਉਹ ਸਾਡਾ ਇੱਕ ਵਿਹਾਰ ਹੈ, ਲੇਕਿਨ ਦਾਨ ਦਾ ਅਰਥ ਹੁੰਦਾ ਵੀ ਦੇ ਕੇ ਭੁੱਲ ਜਾਣਾ, ਮੁੜ ਕੇ ਝਾਗ ਨਹੀਂ ਲੈਣ ਦੀ ਰੱਖਣੀ। ਔਰ ਦਾਨ ਹਮੇਸ਼ਾ ਵੱਡੇ ਵੱਲੋਂ ਛੋਟੇ ਨੂੰ ਦਿੱਤਾ ਜਾਂਦਾ। ਪਰ ਕਈ ਗੱਲਾਂ ਗੁਰਮੁਖ ਇਹੋ ਜਿਹੀਆਂ ਕੌਮਨ ਨੇ, ਅਸੀਂ ਆਮ ਕਹਿੰਦੇ ਸਾਡੀ ਕੌਮ ਦੇ ਵਿੱਚ ਪ੍ਰਚਾਰ ਨਹੀਂ ਹੁੰਦਾ। ਗੁਰਮੁਖੋ, ਪ੍ਰਚਾਰ ਹੁੰਦਾ ਤਾਂ ਹੈ ਪਰ ਅਸੀਂ ਆਪਣੇ ਧਰਮ ਦੇ ਪ੍ਰਤੀ ਖੁਦ ਸੁਚੇਤ ਨਹੀਂ, ਸਾਵਧਾਨ ਨਹੀਂ। ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਕੋਮਨ ਜੀ ਗੱਲ ਕਹਿਣ ਲੱਗਾ ਹੈ, ਤੁਸੀਂ ਨੋਟ ਕਰਨਾ। ਅਸੀਂ ਸਤਿ ਨਾਮ ਵਾਹਿਗੁਰੂ ਸਾਰੇ ਕਹਿੰਦੇ ਹਾਂ ਤੇ ਬੋਲਦੇ ਹਾਂ, ਸਾਨੂੰ ਪਤਾ ਸਤਿ ਨਾਮ ਕੋਮਨ ਲੱਭ ਜਾਏ, ਲੇਕਿਨ ਤੁਸੀਂ ਆਮ ਸਤਿ ਨਾਮ ਲਿਖਿਆ ਵੇਖੋਗੇ, ਲਿਖਿਆ ਵੇਖੋ ਵੇਖੋਗੇ ਨਾ ਤੇ ਤਕਰੀਬਨ ਗਲਤ ਹੋਵੇਗਾ। ਸੱਸਾ ਤੱਤੇ ਨੂੰ ਸਿਹਾਰੀ ਤੇ ਨੰਨੇ ਨੂੰ ਕੰਨਾਂ ਤੇ ਮੰਮਾ ਲਾ ਕੇ ਆਪ ਖਤਮ ਕਰਦੇ ਨੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਵਿਚ ਕਿਤੇ ਤਰ੍ਹਾਂ ਸਤਿ ਨਾਮ ਲਿਖਿਆ, ਸਾਰੀ ਸਾਨੂੰ ਪੜ੍ਹਿਆ ਅਨਪੜ੍ਹਿਆ ਨੂੰ ਆਉਂਦਾ। ਲੇਕਿਨ ਸਤਿ ਨਾਮ ਦਾ ਸ਼ੁੱਧ ਉਚਾਰਨ ਤੇ ਲਿਖਤ ਇਸ ਤਰ੍ਹਾਂ ਹੈ, ਸੱਸਾ ਤੱਤੇ ਨੂੰ ਸਿਹਾਰੀ ਨੰਨੇ ਨੂੰ ਕੰਨਾਂ ਤੇ ਮੰਮੀ ਨੂੰ ਔਕੜ ਪ੍ਰਾਪਤ ਲਾਉਂਦੀ ਗਈ। ਅਸੀਂ ਇੰਨੇ ਅਵੇਸਲੇ ਹਾਂ, ਇਸੇ ਤਰ੍ਹਾਂ ਦਾਨ ਲਫ਼ਜ਼ ਬੜਾ ਕੋਮਨ ਹੈ, ਪ੍ਰਚਲਿਤ ਹੈ, ਹਰ ਪੜ੍ਹੇ ਤੇ ਪੜ੍ਹੇ ਨੂੰ ਪਤਾ ਹੈ, ਪਰ ਸਾਨੂੰ ਇਹ ਨਹੀਂ ਪਤਾ ਕਿ ਦਾਨ ਦਿੰਦਾ ਕੌਣ ਹੈ ਤੇ ਲੈਂਦਾ ਕੌਣ ਹੈ। ਇੱਥੇ ਨਾਲ ਮੈਨੂੰ ਹੋਰ ਨਿੱਕੀ ਜਿਹੀ ਵਿਚਾਰ ਆ ਗਈ ਜਿਹੜੀ ਮੈਂ ਭੁੱਲ ਨਾ ਜਾਵਾਂ, ਜ਼ਰੂਰੀ ਸਮਝਦਾ, ਉਹ ਇਹ ਹੈ ਆ ਸਮਾਗਮਾਂ ਦੇ ਮੌਕੇ ਤੇ ਅਸੀਂ ਕਈਆਂ ਗੁਰਮੁਖਾਂ ਦਾ ਗੁਰੂ ਘਰ ਦੇ ਸਤਿਕਾਰ ਕਰਦੇ ਹਾਂ। ਇਹ ਗਲਤ ਨਹੀਂ, ਮਨਮਤ ਨਹੀਂ, ਪਰ ਸਤਿਕਾਰ ਕਰਦੇ ਸਮੇਂ ਜਿਹੜੇ ਅਸੀਂ ਸ਼ਬਦ ਵਰਤਦੇ ਉਹ ਬਹੁਤ ਗਲਤ ਹੁੰਦੇ ਨੇ। ਉਹ ਕੀ ਹੁੰਦੇ ਨੇ ਕਿ ਅਸੀਂ ਫਲਾਨੇ ਗੁਰਮੁਖ ਪਿਆਰੇ ਨੂੰ ਬੇਨਤੀ ਕਰਦੇ ਹਾਂ ਕਿ ਉਹ ਗੁਰੂ ਘਰੋਂ ਸੋਪਾ ਲੈ, ਇਹਦਾ ਭਾਵ ਉਹਦੇ ਵੱਡਾ ਹੋਇਆ ਗੁਰੂ ਨਾਲੋਂ। ਜਿਹੜਾ ਸੋਪਾ ਦਿੱਤਾ ਜਾਂਦਾ ਨਾ ਉਹ ਕਿਸੇ ਵਿਅਕਤੀ ਦਾ ਨਹੀਂ ਹੁੰਦਾ, ਉਹ ਗੁਰੂ ਕੀ ਬਖਸ਼ਿਸ਼ ਹੈ। ਤੇ ਕੀ ਗੁਰੂ ਮਿੰਨਤ ਕਰ ਲਿਆ ਵੀ ਭਾਈ ਸਾਹਿਬ ਤੁਸੀਂ ਮੇਰੇ ਕੋਲ ਬਖਸ਼ਿਆ ਲੈ ਲਓ, ਗੁਰੂ ਤਰਲਾ ਕਰ ਰਿਹਾ ਹੋਵੇਗਾ, ਕੀ ਇਹ ਨਰਾਤਾ ਨਹੀਂ ਗੁਰੂ ਦਾ? ਇੱਥੇ ਕਹਿਣਾ ਚਾਹੀਦਾ ਕਿ ਫਲਾਣੇ ਸਿੰਘ ਨੂੰ ਅਸੀਂ ਕਹਿੰਦੇ ਹਾਂ ਵੀ ਉਹ ਗੁਰੂ ਦੀ ਬਖਸ਼ ਪ੍ਰਾਪਤ ਕਰਕੇ ਵਡਭਾਗਾ ਬਣੇ ਤੇ ਆਪਾਂ ਤਰਲਾ ਕਰਦੇ ਉਹਦੇ ਅੱਗੇ, ਤੇ ਉਹਦੇ ਅੱਗੇ ਬੇਨਤੀ ਹੈ। ਫਿਰ ਆਪਾਂ ਇੱਕ ਲਫ਼ਜ਼ ਹੋਰ ਬੋਲਦੇ ਹਾਂ ਵੀ ਸੰਗਤ ਬੜੀ ਵੱਡੇ ਭਾਗਾਂ ਵਾਲੀ ਜਿਹੜੀ ਆਪਣਾ ਕੀਮਤੀ ਸਮਾਂ ਕੱਢ ਕੇ ਆਈ ਹੈ, ਇਹਦਾ ਮਤਲਬ ਜਿਹੜੀ ਘਰ ਗੱਲਾਂ ਕਰਦੇ ਉਹ ਕੀਮਤੀ ਹੈ ਤੇ ਇੱਥੇ ਨਕੰਮੀਆਂ ਕਰ ਰਹੇ ਹਾਂ। ਅਸੀਂ ਆਮ ਸਾਨ ਕਰਦੇ ਹਾਂ ਵੀ ਤੁਸੀਂ ਬੜੇ ਬੜੇ ਭਾਗਾਂ ਵਾਲੇ ਹੋ, ਤੁਸੀਂ ਕੀਮਤੀ ਸਮਾਂ ਛੱਡ ਕੇ ਆਏ ਹੋ, ਇਹਦਾ ਪਾਲਤੂ ਸਮਾਂ ਕੀਮਤੀ ਸੀ ਇੱਥੇ ਬਰਬਾਦ ਕਰਦੇ ਹਾਂ, ਬਿਲਕੁਲ ਗਲਤ ਹੈ। ਇਹ ਕਹਿਣਾ ਚਾਹੀਦਾ ਵੀ ਗੁਰਮੁਖੋ ਆਪ ਵੱਡੇ ਭਾਗਾਂ ਵਾਲੇ ਜਿਹੜੇ ਆਪਣੀ ਜ਼ਿੰਦਗੀ ਦੇ ਪਲਾਂ ਨੂੰ ਕੀਮਤੀ ਕਰਨ ਲਈ ਆਇਓ। ਸਾਡੀ ਜ਼ਿੰਦਗੀ ਦੇ ਪਲ ਉੱਥੇ ਕੀਮਤੀ ਨਹੀਂ, ਕੀਮਤੀ ਗੁਰੂ ਘਰ ਵਿੱਚ ਆਉਣ ਕਰਕੇ ਨੇ, ਕੀਮਤੀ ਬਾਣੀ ਪੜ੍ਹਨ ਪੜ੍ਹਨ ਕਰਕੇ ਨੇ, ਕੀਮਤੀ ਸੇਵਾ ਕਰਨ ਕਰਕੇ ਨੇ, ਕੀਮਤੀ ਨਾਮ ਜਪਣ ਕਰਕੇ ਨੇ। ਲੇਕਿਨ ਆਪਣੇ ਧੰਦਿਆਂ ਵਿੱਚ ਬੈਠ ਕੇ ਆਪਣੇ ਸਮੇਂ ਨੂੰ ਬਰਬਾਦ ਕਰਨਾ ਗੁਰਮੁਖੋ ਉਹ ਕੀਮਤੀ ਨਹੀਂ। ਕੀਮਤੀ ਉਹ ਨੇ ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬਚਨ ਨੇ, ਉਮਰ ਉਹੀ ਵਿੱਚ ਲੇਖੇ ਜਿਹੜੀ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ। ਜਿਹੜੀ ਪਰਮਾਤਮਾ ਦੀ ਯਾਦ ਵਿੱਚ ਉਮਰ ਲੰਘੇ ਉਹ ਕੀਮਤੀ, ਬਾਕੀ ਕੋਈ ਕੀਮਤੀ ਨਹੀਂ। ਤੋਂ ਮੈਂ ਬੇਨਤੀ ਕਰਨ ਲੱਗਾ ਸਾਂ, ਗੁਰਦੁਆਰੇ ਸਾਹਿਬਾਂ ਦੇ ਮੌਕੇ, ਗੁਰਦੁਆਰਿਆਂ ਵਿੱਚ ਆਮ ਸਮਾਗਮਾਂ ਦੇ ਮੌਕੇ ਤੇ ਅਸੀਂ ਅਨਾਊਂਸਮੈਂਟ ਕਰਦੇ ਹਾਂ ਕਿ ਫਲਾਨਾ ਗੁਰਮੁਖ ਪਿਆਰਾ ਗੁਰੂ ਘਰ ਨੂੰ ਇੰਨਾ ਦਾਨ ਕਰ ਲਿਆ, ਗੁਰਮੁਖ ਗੁਰੂ ਦਾ ਨਰਾਦਰ ਜੇ, ਇਹ ਨਾ ਕਿਹਾ ਕਰੋ, ਬਹੁਤ ਵੱਡਾ ਪਾਪ ਤੇ ਗੁਨਾਹ ਜੇ। ਤੁਹਾਡੇ ਤੇ ਇੱਥੇ ਪੱਖੇ ਹੈ ਨੀ, ਸਾਡੇ ਪੰਜਾਬ ਚ ਜਿੰਨੇ ਪੱਖੇ ਨੇ ਭਰੇ ਹੁੰਦੇ ਨੇ ਸਾਰੇ, ਤਿੰਨੇ ਦੇ ਤਿੰਨੇ ਪਾਰੋ, ਤਿੰਨ ਪਾਰ ਹੁੰਦੇ ਨੇ ਪੱਖੇ, ਤਿੰਨੇ ਦੇ ਤਿੰਨੇ ਐਨ ਫੁੱਲ ਲੱਗੇ ਹੁੰਦੇ ਨੇ। ਫਲਾਨਾ ਸਿੰਘ, ਮੱਖਣ ਸਿੰਘ ਆਪਣੇ ਬਾਪ ਸੁਖ ਸਵਰਗਵਾਸੀ ਸੁਲੱਖਣ ਸਿੰਘ ਦੀ ਯਾਦ ਵਿੱਚ ਇਹ ਪੱਖਾ ਗੁਰਦੁਆਰੇ ਨੂੰ ਦਾਨ ਕਰਦਾ, ਤਿੰਨੇ ਦੇ ਤਿੰਨੇ ਪਰ ਕਲੀਅਰ। ਪਿਓ ਮਰ ਗਿਆ, ਪੁੱਤਰ ਨੇ ਪੱਖਾ ਦਿੱਤਾ, ਮਰੇ ਪਿਓ ਦਾ ਵੀ ਕਬਜ਼ਾ, ਪੁੱਤਰ ਦਾ ਵੀ ਕਬਜ਼ਾ ਤੇ ਗੁਰੂ ਨੂੰ ਖੈਰ ਪਾ ਰਹੇ ਨੇ, ਕੀ ਇਹ ਨਰਾਦਰ ਨਹੀਂ? ਕਹਿਣਾ ਇਹ ਚਾਹੀਦਾ ਵੀ ਫਲਾਨਾ ਗੁਰਮੁਖ ਪਿਆਰਾ ਗੁਰੂ ਘਰ ਨੂੰ ਆਹ ਚੀਜ਼ ਭੇਟ ਕਰ ਰਿਹਾ, ਕਿਉਂਕਿ ਭੇਟਾ ਹਮੇਸ਼ਾ ਛੋਟੇ ਵੱਲੋਂ ਵੱਡੇ ਨੂੰ ਕੀਤੀ ਜਾਂਦੀ ਹੈ, ਔਰ ਦਾਨ ਹਮੇਸ਼ਾ ਉੱਚੇ ਤੋਂ ਨੀਵੇਂ ਨੂੰ ਦਿੱਤਾ ਜਾਂਦਾ ਹੈ, ਵੱਡੇ ਤੋਂ ਛੋਟੇ ਨੂੰ ਦਿੱਤਾ ਜਾਂਦਾ ਹੈ। ਇਸ ਕਰਕੇ ਗੁਰਮੁਖੋ ਇੱਥੇ ਗੁਰਦੇਵ ਕਹਿੰਦੇ ਭੈਣਾ, ਪਰਮਾਤਮਾ ਨਾ ਭਾਈ ਉਹ ਸਮਰੱਥ ਹੈ, ਕਾਰਨ ਨੂੰ ਕਰਮ ਵਾਲਾ ਹੈ ਔਰ ਸਾਰਿਆਂ ਨੂੰ ਦਾਨ ਦਿੰਦਾ ਹੈ ਕਿਉਂਕਿ ਦਾਨ ਦੇ ਕੇ ਮੁੜ ਕੇ ਮੰਗਣ ਦੀ ਝਾਗ ਨਹੀਂ ਰੱਖੀ ਦੀ ਪਰਮਾਤਮਾ ਸਾਨੂੰ ਦਿੰਦਾ ਹੈ ਪਰ ਸਾਥੋਂ ਮੰਗਦਾ ਕੁਝ ਨਹੀਂ
ਨਿਰਾਸ਼ ਆਸ ਕਰਨ
ਸੋ ਜਿਹੜੇ ਭਾਈ ਨਿਰਾਸ਼ੇ ਨੇ ਉਹਨਾਂ ਦੀਆਂ ਆਸਾਂ ਨੂੰ ਪੂਰੀਆਂ ਕਰਦਾ ਹੈ ਨਿਰਾਸ਼ ਆਸ ਕਰਨ ਜਿਹੜੇ ਝਾਗ ਲਾ ਕੇ ਬੈਠੇ ਨੇ ਜਿਹਨਾਂ ਨੂੰ ਕਦੋਂ ਝਾਗ ਨਹੀਂ ਉਹਨਾਂ ਦੀ ਉਹ ਆਸ ਨੂੰ ਪੂਰੀਆਂ ਕਰਨ ਵਾਲਾ ਹੈ
ਸਗਲ ਅਰਥ ਆਲਿਆ ਹੈ
ਸਾਰੇ ਅਰਥ ਦਾ ਭਾਵ ਹੈ ਭਾਵ ਧਰਮ ਅਰਥ ਕਾਮ ਤੇ ਮੋਹ ਇਹ ਲਫ਼ਜ਼ ਸੰਸਕ੍ਰਿਤ ਦਾ ਹੈ ਆਲੇ ਕਹਿੰਦੇ ਨੇ ਘਰ ਨੂੰ ਵਿਦਿਆਲੇ ਵਿਦਿਆ ਦਾ ਘਰ ਸੋ ਇਸੇ ਪ੍ਰਕਾਰ ਜਿਹੜਾ ਉਹ ਪਰਮਾਤਮਾ ਭਾਈ ਧਰਮ ਅਰਥ ਕਾਮ ਤੇ ਮੋਖ ਦਾ ਘਰ ਹੈ
ਗੁਣ ਨਿਧਾਨ ਸਿਮਰੰਤ ਨਾਨਕ
ਇਸ ਕਰਕੇ ਗੁਰਮੁਖਾ ਜਿਹੜਾ ਪਰਿਪੂਰਨ ਪਰਮਾਤਮਾ ਗੁਣਾਂ ਦਾ ਖਜ਼ਾਨਾ ਉਹਨੂੰ ਚੇਤੇ ਕਰਨਾ ਕਰ
ਸਗਲ ਜਾ ਚੰਤ ਜਾਚਕ ਹੈ
ਜਿਸ ਪਰਮਾਤਮਾ ਦੇ ਕੋਲ ਸਾਰੇ ਮੰਗਤੇ ਬਣ ਕੇ ਤੇ ਮੰਗਦੇ ਹਨ
ਦੁਰਗਮ ਸਥਾਨ ਸੁਗਮ
ਸੋ ਇਸ ਸ਼ਲੋਕ ਦੀ ਕਥਾ ਕਰਨ ਲਈ ਮਹਾਂਪੁਰਸ਼ਾਂ ਨੇ ਇੱਕ ਨਿਯਮ ਸਾਨੂੰ ਪੜ੍ਹਾਇਆ ਹੈ ਉਹ ਹੈ ਇਹਦੀ ਅਨਵੇਂ ਕਰਕੇ ਇਹਦੇ ਅਰਥ ਕਰਨੇ ਧਰਮ ਲੱਖਣ ਪ੍ਰਭ ਪਾਇਆ ਸਾਧ ਸੰਗਮ ਰਾਮ ਰਾਮ ਰਮਣ ਸਰਣ ਨਾਨਕ ਹਰ ਹਰ ਦਿਆਲ ਚਰਨ ਪ੍ਰਭੂ ਦੀ ਮਾਇਆ ਕਿਰਪਾ ਕਰਕੇ ਸਤ ਸੰਗ ਦੀ ਪ੍ਰਾਪਤੀ ਹੋਵੇ ਤੇ ਰਮੇ ਹੋਏ ਰਾਮ ਦੇ ਨਾਮ ਨੂੰ ਉਚਾਰਨਾ ਕਰੇ ਤੇ ਹਰ ਹਰ ਦਿਆਲੂ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰੇ ਤਾਂ ਇਹ ਜੀਵ ਨੂੰ ਧਰਮ ਦੇ ਲੱਖਣ ਜਿਹੜੇ ਧਰਮ ਦੇ ਚਿੰਨ੍ਹ ਨੇ ਇਹ ਪ੍ਰਾਪਤ ਹੁੰਦੇ ਨੇ ਇਹ ਧਰਮ ਦੇ ਚਿੰਨ੍ਹਾਂ ਦੇ ਪ੍ਰਤਾਪ ਕਰਕੇ ਕੀ ਹੋਵੇਗਾ ਅੱਗੇ ਪੜ੍ਹਨਾ ਕਰੋ ਹਾਂਜੀ
ਦੁਰਗਮ ਸਥਾਨ ਸੁਗਮ
ਜਿਹੜੇ ਬੰਦੇ ਦੇ ਪੱਲੇ ਧਰਮ ਹੈ ਨਾ ਦੁਰਗਮ ਦਾ ਅਰਥ ਹੁੰਦਾ ਕਠਿਨ ਔਖੇ ਸਥਾਨ ਸੁਗਮ ਦਾ ਅਰਥ ਹੁੰਦਾ ਸੌਖੇ ਜਿਹੜੇ ਔਖੇ ਕਰਮ ਨੇ ਉਹ ਸੌਖੇ ਹੋ ਜਾਂਦੇ ਹਨ ਅਥਵਾ ਦੁਰ ਜਮਾਂ ਗਮ ਕਠਿਨ ਹੈ ਜਿਸ ਥਾਂ ਦੀ ਗਮਤਾ ਭਾਵ ਸਵਰਗ ਪ੍ਰਲੋਕ ਦਸਮ ਦੁਆਰ ਸੱਚ ਖੰਡ ਤੁਰਿਆ ਪਦ ਉਹ ਅਸਥਾਨ ਜਿਹੜੇ ਬੜੇ ਔਖੇ ਨੇ ਜਿੱਥੇ ਮਨੁੱਖ ਦਾ ਪਹੁੰਚਣਾ ਅਸੰਭਵ ਹੈ ਉੱਥੇ ਇਹ ਮਨੁੱਖ ਸੌਖਾ ਪਹੁੰਚ ਜਾਂਦਾ ਹੈ ਮਾਂ ਦੁਖਦਾਇਕ ਜੋ ਅਗਿਆਨ ਦਾ ਰੰਗ ਹੈ ਉਹ ਨਿਵਿਰਤ ਹੋ ਜਾਂਦਾ ਹੈ ਤੇ ਹਰ ਤਰ੍ਹਾਂ ਦੇ ਨਾਲ ਆਤਮ ਸੁੱਖ ਦੀ ਪ੍ਰਾਪਤੀ ਹੋਵੇਗੀ
ਮਹਾ ਦੁੱਖ ਸਰਵ ਸੁਖਣ ਹੈ
ਜਿਹੜੇ ਭਾਈ ਬਹੁਤੇ ਦੁੱਖ ਨੇ ਉਹ ਦੁੱਖ ਬਦਲ ਜਾਂਦੇ ਨੇ ਸਾਰੇ ਸੁੱਖ ਹੋ ਜਾਂਦੇ ਹਨ
ਦੁਰਵਚਨ ਭੇਦ ਭਰਮ
ਦੁਰਵਚਨ ਦਾ ਅਰਥ ਹੁੰਦਾ ਹੈ ਦੁਰ ਕਹਿੰਦੇ ਨੇ ਮਾੜੇ ਨੂੰ ਬਚਨ ਦਾ ਅਰਥ ਹੈ ਬਚਨ ਖੋਟੇ ਬਚਨਾਂ ਦੇ ਉਚਾਰਨ ਵਾਲੇ ਔਰ ਇਸੇ ਪ੍ਰਕਾਰ ਭੇਦ ਪਾਉਣ ਵਾਲੇ ਚੇਤ ਨੂੰ ਭਰਮਾਉਣ ਵਾਲੇ
ਸਾਗਤ ਬਸਨੰਤ ਸੁਰਜਨ ਹੈ
ਸਾਗਤ ਪੁੰਜ ਤੇ ਬਸਨੰਤ ਕਹਿੰਦੇ ਨੇ ਚੁਗਲ ਹਨ ਉਹ ਸਾਰੇ ਭਾਈ ਸੱਜਣ ਬਣ ਜਾਂਦੇ ਨੇ ਜਿਹੜੇ ਦੁਸ਼ਮਣ ਹੁੰਦੇ ਨੇ ਨਾ ਜਿਹੜਾ ਮਾੜਾ ਬੋਲਦੇ ਨੇ ਜਿਹੜੇ ਫੁੱਟ ਪਾਉਂਦੇ ਹਨ ਜਿਹੜੇ ਨਿੰਦਕ ਨੇ ਜਦੋਂ ਕਹਿੰਦੇ ਬੰਦਾ ਜੇ ਧਰਮ ਦਾ ਧਾਰਨੀ ਹੋ ਜਾਏ ਤਾਂ ਉਹ ਜਿਹੜੇ ਦੁਸ਼ਮਣ ਨੇ ਉਹ ਮਿੱਤਰ ਬਣ ਜਾਂਦੇ ਨੇ ਵੈਰੀ ਉਲਟ ਪਏ ਹੈ ਮੀਤਾ ਸਾਗਤ ਉਲਟ ਸਜਾਨ ਪਏ ਚੀਤਾ
ਅਸਥਿਤੰਗ ਸੋਗ ਹਰਕੰ
ਇਸੇ ਪ੍ਰਕਾਰ ਦੁਰਬਚਨ ਖੋਟਿਆਂ ਬਚਨਾਂ ਦੇ ਸ੍ਰੇਸ਼ਟ ਭਾਵਨਾ ਦੇ ਉਚਾਰਨ ਵਾਲਾ ਬੰਦਾ ਹੋ ਜਾਂਦਾ ਹੈ ਭੇਦ ਭਾਵ ਦ੍ਰਿਸ਼ਟੀ ਨੂੰ ਤਿਆਗ ਕੇ ਅਭੇਦ ਭਾਵ ਦੇ ਨਿਸ਼ਚੇ ਕਰਨ ਵਾਲਾ ਹੋ ਜਾਂਦਾ ਹੈ ਪਰਮ ਭਰਮ ਤੋਂ ਅਪਰਮ ਹੋ ਜਾਂਦਾ ਹੈ ਸਾਗਤ ਬੇਮੁਖ ਤੋਂ ਗੁਰਮੁਖ ਬਣ ਜਾਂਦਾ ਹੈ ਪਸੰਦ ਚੁਗਲੀ ਕਰਨ ਵਾਲਾ ਸੁਭਾਵ ਛੱਡ ਕੇ ਤੇ ਮਨੁੱਖ ਭਲਾ ਪੁਰਸ਼ ਬਣ ਜਾਂਦਾ ਹੈ
ਅਸਥਿਤੰਗ ਸੋਗ ਹਰਖੰ
ਇਸੇ ਪ੍ਰਕਾਰ ਹਰਖੰ ਖੁਸ਼ੀ ਤੇ ਸੋਗਮੀ ਦੀ ਤਰਫੋਂ ਬੰਦੇ ਦਾ ਮਨ ਅਸਥਿਤ ਹੋ ਜਾਂਦਾ ਥਿਤ ਜਾਂਦਾ ਹੈ ਭਾਵ ਉਹ ਸ਼ਾਦੀ ਤੇ ਗਮੀ ਨੂੰ ਬਰਾਬਰ ਕਰਕੇ ਜਾਣਦਾ ਹੈ
ਅਖੀਣ ਅੰਤ ਨਿਰਭਵ ਹੈ
ਜਿਹੜਾ ਭੈ ਭਾਈ ਉਹਦਾ ਖਣੰਤ ਨਾਸ ਹੋ ਜਾਂਦਾ ਹੈ ਔਰ ਉਹ ਮਨੁੱਖ ਨਿਰਭੈ ਹੋ ਜਾਂਦਾ ਹੈ ਜਮਾਂ ਦੀ ਭੈ ਤੋਂ ਖਣੰਤ ਨਾਸ ਹੋਣ ਕਰਕੇ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ ਰਹਿੰਦਾ।
ਪੈ ਅਟਵੀਅੰਗ ਮਹਾਨਗਰ ਵਾਸੰ,
ਅਟਵੀਅੰਗ ਦਾ ਅਰਥ ਹੁੰਦਾ ਗੁਰਮੁਖ ਪਿਆਰੋ, ਉਹ ਜਗ੍ਹਾ ਦਾ ਨਾਮ ਹੈ ਜਿੱਥੇ ਅਨੇਕਾਂ ਝਾੜ ਵਗੈਰਾ ਹੋਣ, ਜਿੱਥੋਂ ਨਿਕਲਣਾ ਕਠਿਨ ਹੋਵੇ, ਉਹਨੂੰ ਕਹਿੰਦੇ ਨੇ ਅਟਵੀਅੰਗ। ਐਸਾ ਭੈ ਦੈਵ ਜੋ ਅਟਵੀਅੰਗ ਆਜ਼ਾਦ ਰੂਪ ਅੜਪੜਾ ਸੰਸਾਰ ਹੈ, ਇਹ ਗੁਰੂ ਕੀ ਸੰਗਤ ਕਰਨ ਦੇ ਨਾਲ ਇਹ ਸੰਸਾਰ ਦੀ ਬਾਜੀ ਜਿੱਤ ਲੈਂਦਾ। ਭੈ ਅਟਵੀਅੰਗ ਮਹਾਨਗਰ ਵਾਸੰ, ਮਹਾਨਗਰ ਕਿਹੜਾ ਸੰਸਾਰ, ਪੈਦਾ ਹੁੰਦਾ ਡਰਾਉਣ ਵਾਲਾ, ਅਟਵੀਅੰਗ ਦਾ ਅਰਥ ਹੈ ਉਜਾੜ। ਇਹ ਸੰਸਾਰ ਜਿਹੜਾ ਬੜਾ ਭੈਦਾਇਕ ਹੈ, ਜਿਹੜਾ ਉਜਾੜ ਵੱਤ ਹੈ, ਇਹ ਮਨੁੱਖ ਜਿਹੜਾ ਭੈਦਾਇਕ ਸੰਸਾਰ ਵਿੱਚ ਰਹਿੰਦਾ ਅਥਵਾ ਵੱਸਦਾ ਹੈ।
ਧਰਮ ਲੱਛਣ ਪ੍ਰਮਿਆ,
ਸੋ ਕਹਿੰਦੇ ਗੁਰਮੁਖੋ, ਜਿਹਨੂੰ ਬੰਦੇ ਦੇ ਅੰਦਰ ਧਰਮ ਦੇ ਚਿੱਲ ਹੋ ਜਾਣ, ਬੰਦਾ ਧਰਮੀ ਹੋ ਜਾਏ, ਤਾਂ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ। ਇਹ ਮੈਂ ਵਿਸਥਾਰ ਇਸ ਕਰਕੇ ਨਹੀਂ ਕੀਤਾ ਕਿਉਂਕਿ ਪਿੱਛੇ ਜਦੋਂ ਇਹ ਸਾਹਿਤ ਦੀ ਕਥਾ ਆਰੰਭ ਕੀਤੀ ਸੀ, ਉੱਥੇ ਇਹਨੂੰ ਆਪਾਂ ਵਿਸਥਾਰ ਨਾਲ ਵਿਚਾਰਿਆ ਸੀ, ਕਿਉਂਕਿ ਕਥਾ ਕੈਸਟ ਹੋ ਰਹੀ ਹੈ, ਇਸ ਕਰਕੇ ਮੈਂ ਉਸ ਗੱਲ ਨੂੰ ਵਾਰ ਵਾਰ ਰਿਪੀਟ ਨਹੀਂ ਕਰਨਾ ਚਾਹੁੰਦਾ। ਜਿਹੜਾ ਧਰਮ ਹੈ, ਇਹਦੇ 10 ਲੱਖਣ ਕਿਹੜੇ ਨੇ? ਖਿਮਾ, ਅਹਿੰਸਾ, ਦਇਆ, ਮਿਰਦ, ਸਤ, ਬਚਨ, ਤਪ, ਦਾਨ, ਸੀਲ, ਸੌਜ, ਤ੍ਰਿਸ਼ਨਾ, ਬਿਨਾ ਕਰਮ ਲਿੰਗ ਦਾ 10 ਜਾਣ। ਬੰਦੇ ਦਾ ਸੁਭਾਅ ਨਰਮ ਹੋਵੇ, ਬੰਦੇ ਦੇ ਪੱਲੇ ਸੂਚਮ ਹੋਵੇ, ਬੰਦਾ ਤ੍ਰਿਸ਼ਨਾ ਤੋਂ ਬਿਨਾਂ ਹੋਵੇ, ਬੰਦਾ ਮਾੜੇ ਦੇ ਔਕੜ ਨੂੰ ਤਿਆਗ ਕਰਕੇ ਉਹਨੂੰ ਖਿਮਾ ਕਰਦੇ, ਇਹ ਤਿਆਗ ਗੁਰਮੁਖ ਪਿਆਰ, ਇਹ 10 ਲੱਛਣ ਸਾਡੇ ਸ਼ਾਸਤਰਾਂ ਵਿੱਚ ਦੱਸੇ ਹਨ।
ਸਾਧ ਸੰਗਮ ਰਾਮ ਰਾਮ ਰਮਣੰ,
ਚਾਹੀਦਾ ਕਿ ਭਾਈ ਸਾਧੂਆਂ ਦੀ ਸੰਗਤ ਕਰਕੇ ਜਿਹੜਾ ਰਮਿਆ ਹੋਇਆ ਪਰਮਾਤਮਾ ਦਾ ਨਾਮ ਹੈ ਉਹਨੂੰ ਅਚਾਰਨਾ ਕਰੇ।
ਸਰਨ ਨਾਨਕ ਹਰ ਹਰ ਦਿਆਲ ਚਰਨੰ,
ਗੁਰੂ ਪਾਤਸ਼ਾਹ ਕਹਿੰਦੇ ਭਾਈ, ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਆਇਆ ਹੈ, ਉਹ ਦਇਆ ਦਾ ਕਰ ਪਰਮਾਤਮਾ ਉਹਦੀ ਤਿਰੰਤ ਕਰ ਦਿੰਦਾ ਹੈ।
ਹੇ ਅਜਿੱਤ ਸੂਰ ਸੰਗਰਾਮੰ,
ਸੋ ਇਸੇ ਪ੍ਰਕਾਰ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ ਕਿ ਮਹਾਰਾਜ, ਜਿਹੜੇ ਇਹ ਕਾਮ ਕ੍ਰੋਧ ਆਦਿਕ 5 ਵਿਸ਼ੇ ਨੇ, ਆਪ ਕਿਰਪਾ ਕਰਕੇ ਇਹਨਾਂ ਦੇ ਬਾਰੇ ਚਰਨਾ ਪਾਓ। ਗੁਰਦੇਵ ਕਹਿੰਦੇ ਨੇ, ਹੇ ਹਰੀ ਲਾਲ ਤੇ ਕ੍ਰਿਸ਼ਨ ਲਾਲ, ਇਹ 5 ਵਿਸ਼ੇ ਬੜੇ ਪ੍ਰਬਲ ਨੇ ਔਰ ਇਹਨਾਂ ਨੇ ਵੱਡੇ ਵੱਡੇ ਲੋਕਾਂ ਨੂੰ ਖਤਮ ਕਰ ਛੱਡਿਆ, ਇਹ ਮਨੁੱਖ ਭਲਾ ਕਿਹੜੇ ਬਾਗ ਦੀ ਬੋਲੀ ਹੈ? ਔਰ ਇਸ ਪ੍ਰਕਾਰ ਜਿਹੜੀ ਅਸੁਰੀ ਸੰਪਦਾ ਹੈ, ਜਦੋਂ ਅਸੀਂ ਗੁਰਮੁਖੋ ਚੰਗਿਆਈ ਤੇ ਵਰਿਆਈ ਦਾ ਨਿਰਣਾ ਕਰਦੇ ਹਾਂ ਨਾ, ਤਾਂ ਜਿਵੇਂ ਟੀਮ ਦੇ 2 ਕਪਤਾਨ ਹੁੰਦੇ ਨੇ, ਇਸੇ ਤਰ੍ਹਾਂ ਚੰਗਿਆਈ ਦੇ ਵਿੱਚੋਂ ਅਸੀਂ ਕਪਤਾਨ ਚੁਣਦੇ ਹਾਂ ਵਿਵੇਕ ਨੂੰ, ਤੇ ਜਿਹੜੀ ਵਰਿਆਈ ਹੈ, ਵਰਿਆਈ ਦਾ ਮੁਹੀ ਕਪਤਾਨ ਹੈ ਗੁਰਮੁਖ ਪਿਆਰ। ਉਹ ਜਿੰਨੀ ਵੀ ਸਾਨੂੰ ਪਰੇਸ਼ਾਨੀ ਹੈ ਨਾ, ਉਹ ਮੋਹ ਕਰਕੇ ਹੈ ਔਰ ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਨੇ ਉਹਨਾਂ 5 ਵਿਕਾਰਾਂ ਦੇ ਵਿੱਚੋਂ ਸਾਰਿਆਂ ਤੋਂ ਪਹਿਲਾਂ ਮੋਹ ਦਾ ਜ਼ਿਕਰ ਕੀਤਾ ਹੈ। ਕਿਰਪਾ ਕਰਦੇ ਹਨ,
ਹੇ ਅਜਿੱਤ ਸੂਰ ਸੰਗਰਾਮੰ,
ਕਹਿੰਦੇ ਨੇ ਭਾਈ ਹੀ ਹਰੀ ਲਾਲ ਤੇ ਕ੍ਰਿਸ਼ਨ ਲਾਲ, ਜਿਹੜਾ ਮੋਹ ਹੈ ਨਾ, ਇਹ ਯੁੱਧ ਭੂਮਿਕਾ ਦੇ ਵਿੱਚ ਬੜਾ ਅਜਿੱਤ ਸੂਰਮਾ ਹੈ। ਕਿਸ ਤਰ੍ਹਾਂ ਅਰਜਨ ਵਰਗੇ ਸੂਰਮੇ ਵੀ ਸੰਬੰਧੀਆਂ ਦੇ ਮੋਹ ਕਰਕੇ ਮਹਾਂਭਾਰਤ ਦੇ ਜੰਗ ਵਿੱਚ ਜੰਗ ਕਰਨ ਤੋਂ ਰੋਕ ਗਏ ਸਨ। ਜਦੋਂ ਇਹ ਜੰਗ ਹੋਇਆ, ਅਰਜਨ ਕਹਿਣ ਲੱਗਾ, ਮਹਾਰਾਜ ਮੈਂ ਲੜਨਾ ਨਹੀਂ। ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਕਿਉਂ ਭਾਈ? ਕਹਿਣ ਲੱਗਾ, ਜੀ ਕੋਈ ਮੇਰਾ ਭਰਾ, ਕੋਈ ਮੇਰਾ ਭਤੀਜਾ, ਕੋਈ ਮੇਰਾ ਚਾਚਾ ਤੇ ਕੋਈ ਮੇਰਾ ਤਾਇਆ, ਮੈਂ ਕਿਹਨੂੰ ਮਾਰਾਂ? ਉਸ ਮੌਕੇ ਸ੍ਰੀ ਕ੍ਰਿਸ਼ਨ ਮਹਾਰਾਜ ਨੇ ਉਹਨੂੰ ਗੀਤਾ ਦਾ ਉਪਦੇਸ਼ ਸੁਣਾ ਕਰਕੇ ਗਿਆਨ ਦਿੱਤਾ ਤੇ ਫਿਰ ਅਰਜਨ ਨੇ ਜੰਗ ਕੀਤਾ। ਦੂਸਰੀ ਮਿਸਾਲ ਇਹ ਆਉਂਦੀ ਕਿ ਇੱਕ ਵੇਰਾ ਸ੍ਰੀ ਕ੍ਰਿਸ਼ਨ ਮਹਾਰਾਜ, ਬਾਕੀ ਦੇ ਪਾਂਡਵ, ਅਰਜਨ ਆਪਣੇ ਭਰਾਵਾਂ ਚ ਬੈਠਾ ਤੇ ਕੀ ਵੇਖਿਆ ਕਿ ਖੇਡਦਿਆਂ ਖੇਡਦਿਆਂ ਅਰਜਨ ਦਾ ਪੁੱਤਰ ਭਵਾਨੂ ਉਹਨਾਂ ਬੰਦਿਆਂ ਵਿੱਚ ਆਇਆ, ਉਹਨੇ ਆਪਣੇ ਬਾਪ ਦੀ ਪੱਗ ਫੜ ਕੇ ਥੱਲੇ ਸੁੱਟ ਦਿੱਤੀ ਅਰਜਨ ਦੀ। ਕਿਉਂਕਿ ਬੱਚੇ ਆਪਾਂ ਵੇਖਦੇ ਹਾਂ ਹੁਣ ਕੋਈ ਬੰਦਾ ਸਾਡੀ ਦਾੜੀ ਨੂੰ ਹੱਥ ਪਾ ਦੇ ਤੇ ਆਪਾਂ ਉਹਨੂੰ ਮਾਰਨ ਤੱਕ ਜਾਂਦੇ ਹਾਂ ਪਰ ਸਾਡਾ ਮਾਸੂਮ ਬੱਚਾ ਸਾਡੀ ਦਾੜੀ ਨੂੰ ਕਈ ਵਾਰ ਹੱਥ ਪਾਉਂਦਾ ਤੇ ਆਪਾਂ ਉਹਨੂੰ ਕੁਝ ਨਹੀਂ ਕਹਿੰਦੇ ਉਹਦਾ ਮੇਨ ਕਾਰਨ ਗੁਰਦੇਵ ਕਹਿੰਦੇ ਉਹ ਹੈ ਦਾੜੀ ਤਾਂ ਉਹ ਹੈ ਨਾ ਸ੍ਰੀ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਅਰਜਨ ਤੇਰੇ ਪੁੱਤਰ ਅਭਿਮਨੂ ਨੇ ਸਾਰਿਆਂ ਦੇ ਸਾਹਮਣੇ ਤੇਰੀ ਪੱਗ ਲਾ ਦਿੱਤੀ ਪਰ ਤੈਨੂੰ ਗੁੱਸਾ ਨਹੀਂ ਆਇਆ ਅਗਰ ਤੂੰ ਹੋਰ ਲਾਉਂਦਾ ਤੇ ਤੂੰ ਇਹਦੀ ਕੀ ਹਾਲਤ ਕਰਨੀ ਸੀ ਹੁਣ ਤੂੰ ਹੱਸ ਪਿਆ ਕਹਿਣ ਲੱਗੇ ਅਰਜਨ ਇਹਦਾ ਮੇਨ ਕਾਰਨ ਹੈ ਕਿ ਇਹ ਪੱਗ ਤੇਰੇ ਪੁੱਤਰ ਨੇ ਨਹੀਂ ਲਾਈ ਇਹ ਮੋਹ ਨੇ ਲਾਈ ਤੇ ਤੂੰ ਅੱਗੋਂ ਹੱਸ ਰਿਹਾ ਜਿਹੜੇ ਅਜਿੱਤ ਸੂਰਮੇ ਨੇ ਵਿਸ਼ਿਸ਼ਟ ਆਦਿ ਗੁਰਮੁਖ ਪਿਆਰ ਉਹ ਵੀ ਮੋਹ ਨੇ ਜਿੱਤ ਲਾਇਆ ਵਿਸ਼ਿਸ਼ਟ ਸ਼੍ਰੀ ਰਾਮ ਚੰਦਰ ਦੇ ਗੁਰੂ ਹੋਏ ਨੇ ਜਿਸ ਰਾਮ ਚੰਦਰ ਨੂੰ ਲੋਕਾਂ ਨੇ ਭਗਵਾਨ ਮੰਨਿਆ ਤੇ ਗੁਰਮੁਖ ਧਰਮ ਗ੍ਰੰਥਾਂ ਵਿੱਚ ਆਉਂਦਾ ਕਿ ਜਿਸ ਮੌਕੇ ਵਿਸ਼ਿਸ਼ਟ ਦੇ 100 ਪੁੱਤਰ ਮਰੇ ਉਹ ਡੁੱਬ ਕੇ ਮਰਨ ਲੱਗਾ ਪੁੱਤਰਾਂ ਦੇ ਮੋਹ ਕਰਕੇ ਸਤਲੁਜ ਦਰਿਆ ਸਭ ਧਾਰਾਂ ਵਿੱਚ ਵਗਿਆ ਉਹ ਪੁੱਤਰਾਂ ਦੇ ਮੋਹ ਕਰਕੇ ਫਾਈ ਲੈ ਕੇ ਮਰਨ ਲੱਗਾ ਔਰ ਉਹਦੀ ਫਾਈ ਲੈ ਕੇ ਜਿਹੜਾ ਮਰਨ ਦਾ ਫੁਰਨਾ ਸੀ ਉੱਥੋਂ ਬਿਆਸਾ ਨਾ ਪਿਆ ਦਰਿਆ ਦਾ ਕਹਿਣ ਦਾ ਭਾਵ ਇਹ ਕਿ ਉਹ ਵਿਸ਼ਿਸ਼ਟ ਜਿਹੜਾ ਸ਼੍ਰੀ ਰਾਮ ਚੰਦਰ ਮਹਾਰਾਜ ਨੂੰ ਗਿਆਨ ਦਿੰਦਾ ਗੁਰਮੁਖ ਪਿਆਰਿਓ ਉਹ ਆਪਣੇ ਮੋਹ ਦੇ ਪ੍ਰਭਾਵ ਥੱਲੇ ਉਹ ਵੀ ਡਿੱਗ ਪਿਆ ਹਰ ਗਿਆ ਮੋਹ ਤੋਂ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਇਹ ਮੋਹ ਹੈ ਬੜਾ ਅਜਿੱਤ ਸੂਰਮਾ ਹੈ
ਅੱਤ ਬਲਨਾ ਬਹੁ ਮਰਦਨ ਹੈ
ਔਰ ਮੋਹ ਅਤਿਅੰਤ ਬਲ ਵਾਲਾ ਹੈ ਬਹੁਤਿਆਂ ਦੇ ਮਰਦਨੇ ਮਰਨ ਵਾਲਾ ਹੈ ਅਥਵਾ ਸੰਗਰਾਮ ਯੁੱਧ ਭੂਮਿਕਾ ਦੇ ਵੀ ਜਿਹੜੀ ਅਜਿੱਤ ਸੂਰਮੇ ਨੇ ਉਹਨਾਂ ਦੇ ਮਰਦਨੇ ਮਰਨੇ ਨੂੰ ਮੋਹ ਰਾਜਾ ਬਹੁਤ ਤਗੜਾ ਬਲ ਵਾਲਾ ਬਲੀ ਹੈ
ਗਣ ਗੰਧਰਵ ਦੇਵ ਮਨੁੱਖਿਆਂ
ਕਹਿੰਦੇ ਕੱਲੇ ਬੰਦਿਆਂ ਦੀ ਗੱਲ ਨਹੀਂ ਮੋਹ ਦਾ ਪ੍ਰਭਾਵ ਸ਼ਿਵਾ ਦੇ ਨੰਦੀ ਭ੍ਰਿੰਗੀ ਆਦਿ ਗਣਾਂ ਨੂੰ ਦੇਵਤਿਆਂ ਦੇ ਰਾਗੀ ਹਾਹਾ ਨੂੰ ਹਾਹਾ ਹੂਹੂ ਨਾਮੇ ਗੰਧਰਵਾਂ ਨੂੰ ਗਣ ਸਮੂਹ ਗੰਧਰਵਾਂ ਨੂੰ ਅਜਾਣ ਸੰਗਿਆ ਵਾਲੇ 33 ਕਰੋੜ ਦੇਵਤੇ ਜੋ ਬ੍ਰਹਮਾ ਦੇ ਸੰਕਲਪ ਤੋਂ ਪੈਦਾ ਹੋਏ ਨੇ ਤੇ ਮਨੁੱਖਾਂ ਪਸ਼ੂਆਂ ਪੰਛੀਆਂ ਇਤਿਹਾਦਿਕ ਸਾਰਿਆਂ ਨੂੰ ਇਸ ਮੋਹ ਨੇ ਵਿਸ਼ੇਸ਼ ਕਰਕੇ ਮੋਹਣਾ ਕੀਤਾ ਹੈ ਬੰਦਾ ਤਾਂ ਇਸ ਕਰਕੇ ਆਪਣੇ ਬੱਚਿਆਂ ਦੀ ਪਾਲਦਾ ਵੀ ਬੁਢਾਪੇ ਵਿੱਚ ਮੇਰੀ ਵੱਧ ਕਰਨਗੇ ਮੈਨੂੰ ਦਵਾਈ ਬੂਟੀ ਦੇਣਗੇ ਪਰ ਗੁਰਮੁਖ ਇੱਕ ਚਿੜੀ ਆਪਣੇ ਮੂੰਹ ਦੇ ਵਿੱਚ ਚੋਗਾ ਪਾ ਕੇ ਚੋਗੇ ਲਿਆਉਂਦੀ ਤੇ ਆਪਣੇ ਬੋਰਡ ਦੇ ਮੂੰਹ ਵਿੱਚ ਪਾਉਂਦੀ ਹੈ ਕਿ ਆਪਾਂ ਕਦੇ ਵੇਖਿਆ ਕਿ ਚਿੜੀਆਂ ਨੇ ਆਪਣੇ ਮਾਪਿਆਂ ਨੂੰ ਮੁੱਠੀਆਂ ਵੀ ਭਰੀਆਂ ਹੋਣ ਕਦੇ ਉਹਨਾਂ ਮੰਜੇ ਤੇ ਆਰਾਮ ਕੀਤਾ ਹੋਵੇ ਇੱਕ ਗਊ ਹੈ ਉਹਨੂੰ ਗਊ ਦਾ ਮਾਲਕ ਚੋਣ ਲੱਗੇ ਉਹ ਦੁੱਧ ਚੜਾ ਜਾਂਦੀ ਹੈ ਜਦੋਂ ਉਹ ਮਾਲਕ ਆਪਣੀ ਗਾਂ ਨੂੰ ਚੋਗਦੇ ਦੇ ਪਾਸੇ ਹੋ ਜਾਂਦਾ ਤੇ ਵੱਛਾ ਛੁੱਟੇ ਤੇ ਮੁੜ ਕੇ ਦੁੱਧ ਲਾ ਦਿੰਦੀ ਹੈ ਹੁਣ ਉਹਨੇ ਕਿਹੜੀ ਵੱਛੇ ਦੀ ਕਮਾਈ ਖਾਣੀ ਹੈ ਇਹ ਮੋਹ ਹੈ ਤੋ ਗੁਰੂ ਪਾਤਸ਼ਾਹ ਕਹਿੰਦੇ ਕਿ ਇਹ ਕੱਲਾ ਬੰਦਿਆਂ ਦੀ ਵੱਸ ਦੀ ਬਾਤ ਨਹੀਂ ਇਸ ਮੋਹ ਨੇ ਪੰਛੀਆਂ ਪਸ਼ੂਆਂ ਨੂੰ ਪ੍ਰਭਾਵਿਤ ਕੀਤਾ ਉਹ ਵੀ ਮੋਹ ਦੇ ਅਧੀਨ ਹਨ ਹਾਂਜੀ
ਪੰਛੀ ਬੇਮੋਹਨ ਹੈ
ਸੋ ਬੇਮੋਹਨੇ ਦਾ ਅਰਥ ਹੁੰਦਾ ਵਿਸ਼ੇਸ਼ ਕਰਕੇ ਮੋਹ ਦੇ ਅਧੀਨ ਨੇ ਪਸ਼ੂ ਤੇ ਪੰਛੀ ਇਤਿਹਾਦਿਕ
ਹਰ ਕਰਨ ਹਾਰੰ ਨਮਸਕਾਰੰ
ਇਸ ਕਰਕੇ ਗੁਰਦੇਵ ਕਹਿੰਦੇ ਹਰੀ ਲਾਲ ਤੇ ਕ੍ਰਿਸ਼ਨ ਲਾਲ ਇਸ ਮੌਤ ਤੋਂ ਬਚਣ ਵਾਸਤੇ ਇਹ ਜੁਗਤੀ ਕਰਨਾ ਕਰੋ ਕਿਹੜੀ ਹਰ ਕਰਨ ਹਾਰੂ ਜਿਹੜਾ ਸਾਰਿਆਂ ਦੇ ਕਰਨ ਵਾਲਾ ਹਰੀ ਹੈ ਉਹ ਜਗਤ ਦੇ ਜੀਵਨ ਦੇਣ ਵਾਲੇ ਪ੍ਰਮਾਤਮਾ ਦੀ ਜਿਹੜੀ ਸ਼ਰਨ ਹੈ ਉਹਨੂੰ ਗ੍ਰਹਿਣ ਕਰਕੇ ਨਮਸਕਾਰ ਕਰੋ ਤਾਂ
ਸਰਨ ਨਾਨਕ ਜਗਦੀਸ਼ਵਰ ਹੈ
ਸੋ ਭਾਈ ਜਿਹੜਾ ਜਗਤ ਦਾ ਮਾਲਕ ਪ੍ਰਮਾਤਮਾ ਨਾ ਉਹਦੀ ਸ਼ਰਨ ਵਿੱਚ ਆਉਣਾ ਕਰੀਏ ਹੁਣ ਅੱਗੇ ਕਾਮ ਦੇ ਬਾਰੇ ਦੱਸਣਗੇ
ਹੇ ਕਾਮੰ ਨਰਕ ਬਿਸਨਾਮੰ
ਹੇ ਕਾਮਦੇਵ ਤੂੰ ਐਸਾ ਦੁਸ਼ਟ ਹੈ ਕਿ ਬੰਦੇ ਨੂੰ ਨਰਕਾਂ ਵਿੱਚ ਪਾਉਣ ਤੱਕ ਜਾਣਾ ਹੈ ਗੁਰਮੁਖੋ ਇਸ ਕਾਮ ਨੂੰ ਜਿੱਤਣਾ ਬਹੁਤ ਔਖਾ ਬਹੁਤ ਔਖਾ। ਇਹਦੀਆਂ ਬੇਅੰਤ ਸਾਖੀਆਂ ਨੇ ਬੇਅੰਤ। ਅਸੀਂ ਦੇਵਤਿਆਂ ਦੇ ਵਿੱਚੋਂ ਇੱਕ ਦੇਵਤੇ ਦਾ ਨਾਮ ਸੁਣ ਲਿਆ ਨਾਰਦ ਦਾ, ਇਹ ਬ੍ਰਹਮਾ ਦਾ ਪੁੱਤਰ ਹੈ। ਕਹਿੰਦੇ ਕਹਿੰਦੇ ਇੱਕ ਵੇਰਾ ਇਹਨੇ ਆਪਣੇ ਬਾਪ ਨਾਲ ਗੱਲ ਕੀਤੀ ਵੀ ਪਿਤਾ ਜੀ ਮੈਂ ਕੰਮ ਜਿੱਤ ਲਓ। ਕਹਿਣ ਲੱਗੇ ਪੁੱਤਰ ਇਹ ਗੱਲ ਕਿਸੇ ਕੋਲ ਨਾ ਕਰੀ, ਪਰ ਕਿੱਥੇ ਹਜਮ ਹੋ ਗਏ। ਇਹਨੇ ਕਹਿੰਦੇ ਸ਼ਿਵਜੀ ਕੋਲ ਕੀਤੀ। ਉਹ ਕਹਿਣ ਲੱਗਾ ਤੂੰ ਮੇਰੇ ਕੋਲ ਕੀਤੀ ਪਰ ਗੱਲ ਬੜੀ ਔਖੀ, ਇਹ ਕੰਮ ਜਿੱਤਿਆ ਨਹੀਂ ਜਾਂਦਾ ਤੇ ਹੁਣ ਕੰਟਰੋਲ ਕਰ ਲਾ। ਫਿਰ ਕਹਿੰਦੇ ਇਹ ਵਿਸ਼ਨੂੰ ਦੇ ਕੋਲ ਗਿਆ ਵੀ ਮੇਰੇ ਤੇ ਬੜੀ ਕਿਰਪਾ ਹੋਈ ਹੈ, ਮੈਂ ਕੰਮ ਨੂੰ ਕਾਬੂ ਕਰ ਲਿਆ। ਤੇ ਵਿਸ਼ਨੂੰ ਕਹਿਣ ਲੱਗਾ ਚੰਗਾ ਭਾਈ ਪਰ ਹੈ ਔਖਾ। ਲੰਮੀ ਚੌੜੀ ਕਥਾ ਉਹਦੀ ਹੈ ਕਿ ਜਦੋਂ ਇਹ ਵਿਸ਼ਨੂੰ ਨੂੰ ਕਹਿ ਕੇ ਗੁਰਮੁਖ ਪਿਆਰ ਮੁੜਿਆ ਨਾ, ਤੇ ਵਿਸ਼ਨੂੰ ਨੇ ਆਪਣੀ ਸ਼ਕਤੀ ਦੇ ਨਾਲ ਇੱਕ ਨਕਲੀ ਸੁੰਦਰ ਬਣਾ ਲਿਆ, ਨਕਲੀ ਸ਼ਹਿਰ ਬਣਾ ਲਿਆ ਆਪਣੀ ਮਾਇਆ ਨਾਲ। ਔਰ ਆਪਣੀ ਮਾਇਆ ਦੇ ਨਾਲ ਇੱਕ ਲੜਕੀ ਬਣਾ ਲਈ ਵਿਆਹ ਵਾਲੀ। ਔਰ ਉਸ ਲੜਕੀ ਨੇ ਪ੍ਰਣ ਕੀਤਾ ਕਿ ਮੈਂ ਵਿਸ਼ਨੂੰ ਨਾਲ ਵਿਆਹ ਕਰਾਉਣਾ। ਵਿਸ਼ਨੂੰ ਨਾਲ ਇਹ ਪਿਛਲੀ ਪੈਰੀ ਮੁੜ ਪਿਆ। ਇਹ ਕਹਿਣ ਲੱਗਾ ਮਹਾਰਾਜ ਬੇਨਤੀ ਇਉਂ ਹੈ, ਇੱਕ ਲੜਕੀ ਸੁੰਬਰ ਰਚਿਆ, ਉਹ ਕਹਿੰਦੀ ਤੂੰ ਮੈਂ ਵਿਆਹ ਕਰਾਉਣਾ ਤੇ ਕਿਰਪਾ ਕਰਕੇ ਮੈਨੂੰ ਆਪਣਾ ਰੂਪ ਦੇ ਦਿਓ। ਵਿਸ਼ਨੂੰ ਜੀ ਮਾੜਾ ਜਿਹਾ ਪਾਸੇ ਮੂੰਹ ਕਰਕੇ ਹੱਸਦੇ ਤੇ ਮੈਨੂੰ ਹੁਣ ਕਹਿੰਦਾ ਸੀ ਮੈਂ ਕੰਮ ਜਿੱਤ ਲਿਆ ਤੇ ਹੁਣ ਵਿਆਹ ਕਰਾਉਣ ਦੀ ਤਿਆਰੀ, ਤੇ ਮੇਰੇ ਕੋਲ ਰੂਪ ਮੰਗਣ ਵਾਸਤੇ ਆ ਗਿਆ। ਉਹ ਕਹਿਣ ਲੱਗੇ ਜਾ ਭਾਈ ਦਿੱਤਾ ਤੈਨੂੰ। ਤੇ ਜਦੋਂ ਇਹ ਸਵੰਬਰ ਵਾਲੀ ਥਾਂ ਤੇ ਆਇਆ ਤੇ ਗੁਰਮੁਖੋ ਗੁਰਬਾਣੀ ਚ ਇੱਕ ਲਫ਼ਜ਼ ਆਉਂਦਾ ਹਰ, ਜਿਹੜਾ ਹਰ ਲਫ਼ਜ਼ ਹੈ ਨਾ ਇਹਦੇ ਬਹੁਤ ਸਾਰੇ ਅਰਥ ਨੇ। ਹਰ ਦਾ ਨਾਮ ਬਘਿਆੜ ਹੈ, ਹਰ ਦਾ ਨਾਮ ਬਿੱਲਾ ਹੈ, ਹਰ ਦਾ ਨਾਮ ਹਾਥੀ ਹੈ, ਹਰ ਦਾ ਨਾਮ ਸ਼ੇਰ ਹੈ, ਹਰ ਦਾ ਨਾਮ ਚੋਰ ਹੈ, ਹਰ ਦਾ ਨਾਮ ਪਰਮਾਤਮਾ ਹੈ। ਉਹਨੇ ਆਖਿਆ ਵੀ ਤੈਨੂੰ ਹਰ ਦਾ ਰੂਪ ਦਿੱਤਾ, ਇਹਦੀ ਸ਼ਕਲ ਬਾਂਦਰ ਦੀ ਹੋ ਗਈ। ਹੁਣ ਉੱਥੇ ਸਵੰਬਰ ਵਿੱਚ ਕਈ ਬੰਦੇ ਆਏ ਨੇ, ਹੈ ਸਾਰਾ ਉਹ ਡਰਾਮਾ ਸੀ। ਤੇ ਜਦੋਂ ਉਹ ਲੜਕੀ ਹਾਰ ਪਾਉਣ ਵਾਸਤੇ ਆਈ ਨਾ, ਤੇ ਇਹ ਅੱਡੀਆਂ ਚੁੱਕ ਚੁੱਕ ਕੇ ਅੱਗੇ ਵੇਖ ਕੇ ਮੈਂ ਪਿੱਛੇ ਨਾ ਰਹਿ ਜਾ ਕਿਉਂਕਿ ਮੇਰੀ ਦੇਹਰੀ ਵਾਲੀ ਹੈ। ਉਹ ਨਾਲ ਦੇ ਹੱਸ ਕੇ ਕਹਿਣ ਲੱਗੇ ਵੀ ਮਿੱਤਰਾ ਕਾਹਲਾ ਨਾ ਪਏ, ਪਹਿਲਾਂ ਆਪਣੀ ਸ਼ਕਲ ਪਾਣੀ ਵਿੱਚ ਵੇਖ ਕੇ ਆ ਵੀ ਤੇਰੀ ਸ਼ਕਲ ਕਿਹੋ ਜਿਹੀ, ਵਿਆਹ ਦੇ ਯੋਗ ਤੋਂ ਹੈ। ਜਦੋਂ ਇਹਨੇ ਜਾ ਕੇ ਆਪਣਾ ਪਾਣੀ ਵਿੱਚ ਚਿਹਰਾ ਵੇਖਿਆ ਬੜੀ ਸ਼ਰਮ ਆਈ। ਇਹਨੇ ਕਹਿੰਦੇ ਉਸ ਮੌਕੇ ਸ਼ਰਾਪ ਦਿੱਤਾ ਵਿਸ਼ਨੂੰ ਨੂੰ ਕਿ ਮਿੱਤਰਾ ਜਿਵੇਂ ਇਸ ਔਰਤ ਦੀ ਪ੍ਰਾਪਤੀ ਵਾਸਤੇ ਮੈਂ ਕਲਪਿਆ ਨਾ ਤੇ ਤੂੰ ਮੇਰਾ ਬਾਂਦਰ ਦਾ ਮੂੰਹ ਬਣਾਇਆ, ਕਦੇ ਤੂੰ ਵੀ ਮੇਰੇ ਵਾਂਗੂ ਦੁਖੀ ਹੋਵੇਗਾ ਤੇ ਇਹ ਬਾਂਦਰ ਹੀ ਤੇਰੇ ਕੰਮ ਆਉਣਗੇ। ਇਹ ਹਿੰਦੂ ਧਰਮ ਗ੍ਰੰਥਾਂ ਦੀ ਕਥਾ ਹੈ। ਕਹਿੰਦੇ ਉਸ ਨਾਰਦ ਦੇ ਸਰਾਪ ਕਰਕੇ ਸ਼੍ਰੀ ਰਾਮ ਚੰਦਰ ਮਹਾਰਾਜ ਜਿਹੜੇ ਵਿਸ਼ਨੂੰ ਦੇ ਅਵਤਾਰ ਸਨ ਉਹ ਸੀਤਾ ਕਰਕੇ ਕਲਪੇ, ਔਰ ਉਸ ਮੌਕੇ ਉਹ ਸ਼ਕਲ ਵਾਲੇ ਹਨੂੰਮਾਨ ਦੀ ਪਾਰਟੀ ਰਾਮ ਚੰਦਰ ਦੇ ਕੰਮ ਆਈ। ਇਸੇ ਤਰ੍ਹਾਂ ਜਿਹੜੇ ਛੇ ਸ਼ਾਸਤਰ ਨੇ ਹਿੰਦੂ ਧਰਮ ਦੇ, ਵਿਦਾਂਤ, ਨਿਆਇਕ, ਪੂਰਵ ਮਾਸਾ, ਸ਼ਾਂਖ, ਉਹਨਾਂ ਸ਼ਾਸਤਰਾਂ ਦੇ ਵਿੱਚ ਇੱਕ ਸ਼ਾਸਤਰ ਦਾ ਕਰਤਾ ਹੋਇਆ ਜੈਮਰਗੀ, ਉਹਨੂੰ ਵੀ ਇਹੋ ਹੀ ਮਨ ਚ ਵਹਿਮ ਹੋ ਗਿਆ ਵੀ ਮੈਂ ਕਾਮ ਜਿੱਤ ਲਿਆ। ਉਹਨੇ ਵਿਆਸ ਰਿਖੀ ਨੂੰ ਆਖਿਆ ਵੀ ਮੇਰੇ ਤੇ ਬੜੀ ਕਿਰਪਾ ਹੋਈ ਜੀ, ਲੋਕੀ ਤਾਂ ਕਾਮ ਦੇ ਧੀ ਨੇ ਪਰ ਮੈਂ ਜਿੱਤ ਲਿਆ। ਉਹ ਕਹਿਣ ਲੱਗੇ ਵੀ ਮਿੱਤਰਾ ਹੈ ਬੜਾ ਔਖਾ, ਕਿਸੇ ਨਾਲ ਗੱਲ ਨਾ ਕਰੀ, ਜਿਵੇਂ ਮੈਂ ਹੁਣੇ ਬੇਨਤੀ ਕੀਤੀ ਕਿ ਵਿਆਸ ਰਿਖੀ ਨੇ ਆਪਣੀ ਸ਼ਕਤੀ ਨਾਲ ਮਾਇਆ ਦੇ ਬਲ ਕਰਕੇ ਇੱਕ ਨਕਲੀ ਜੰਜ ਬਣਾਈ, ਜੰਗਲ ਦੇ ਵਿੱਚੋਂ ਵਾਪਸ ਮੁੜਿਆ ਜਾ ਰਿਹਾ ਸੀ ਜੈਮ ਰੁਖੀ ਤੇ ਸ਼ੇਰ ਪਿਆ ਤੇ ਸ਼ੇਰ ਦੇ ਪੈਣ ਕਰਕੇ ਕੁਝ ਜੰਜ ਭੱਜ ਗਈ ਕੁਝ ਮਾਰੇ ਗਏ ਤੇ ਜਿਹੜੀ ਲੜਕੀ ਵਿਆਹ ਵਾਲੀ ਸੀ ਰਹਿ ਗਈ। ਦਰਅਸਲ ਉਹ ਲੜਕੀ ਨਹੀਂ ਸੀ, ਉਹ ਵਿਆਸ ਰਿਖੀ ਨੇ ਆਪਣਾ ਰੂਪ ਬਦਲਿਆ ਹੋਇਆ ਸੀ ਤੇ ਜਿਹੜੇ ਜੈਮ ਰਿਖੀ ਨੇ ਦਾਅਵਾ ਕੀਤਾ ਸੀ ਵੀ ਮੇਰੇ ਤੇ ਕਾਮ ਦਾ ਅਸਰ ਨਹੀਂ, ਮੈਂ ਕਾਮ ਜਿੱਤ ਲਿਆ ਉਹਦੇ ਡੇਰੇ ਵੀ ਚਲਾਂਗਾ। ਕਹਿਣ ਲੱਗਾ ਬਾਬਾ ਜੀ ਮੈਂ ਲੜਕੀ ਦੇ ਰੂਪ ਚ ਕਹਿਣ ਲੱਗਾ ਵੀ ਮੈਂ ਜੀ ਕੱਲੀ ਰਹਿ ਗਈ ਆ ਤੇ ਔਰਤ ਜਾਂਦਾ ਮੇਰਾ, ਹੁਣ ਸ਼ਾਮ ਦਾ ਟਾਈਮ, ਮੇਰਾ ਘਰ ਜਾਣਾ ਸੇਫ ਨਹੀਂ, ਆਪ ਕਿਰਪਾ ਕਰਕੇ ਮੈਨੂੰ ਆਪਣੇ ਡੇਰੇ ਵਿੱਚ ਰਹਿਣ ਦੀ ਪਨਾਹ ਦਿਓ, ਕੱਲ ਮੈਂ ਚਲੀ ਜਾਂਗੇ ਸਵੇਰੇ। ਇਹਨੇ ਆਖਿਆ ਵੀ ਧੀਏ ਆ ਛੱਪਰ ਹੈ ਮੇਰਾ, ਤੂੰ ਛੱਪਰ ਨੂੰ ਅੰਦਰੋਂ ਬੰਦ ਕਰ ਲਾ, ਇੱਥੇ ਬੜੇ ਭਿਆਨਕ ਜਾਨਵਰ ਆਉਂਦੇ ਨੇ ਤੇ ਰਾਤ ਨੂੰ ਬੂਹਾ ਨਾ ਖੋਲੀ ਭਾਵੇਂ ਕੋਈ ਵੀ ਆਵਾਜ਼ ਮਾਰੇ। ਜਦੋਂ ਰਾਤ ਟਿੱਗੀ ਤੇ ਵਿਆਸ ਰਿਖੀ ਨੇ ਵੇਦਾਂ ਦੀਆਂ ਸਰੂਤੀਆਂ ਪੜ੍ਹੀਆਂ, ਜਿਵੇਂ ਆਪਾਂ ਗੁਰਬਾਣੀ ਦੇ ਸ਼ਬਦ ਕਹਿੰਦੇ ਹਾਂ, ਮੁਸਲਮਾਨ ਐਤਾਂ ਕਹਿੰਦੇ ਨੇ, ਇਸੇ ਤਰ੍ਹਾਂ ਦੇ ਵੇਦਾਂ ਦੇ ਸ਼ਲੋਕ ਨੇ, ਉਹਨੂੰ ਕਹਿੰਦੇ ਨੇ ਸਰੂਤੀਆਂ। ਜਦੋਂ ਉਸ ਵਿਆਸ ਰਿਖੀ ਨੇ ਲੜਕੀ ਦੇ ਰੂਪ ਚ ਡਿੱਗੀ ਹੋਈ ਰਾਤ ਤੋਂ ਸਰੂਤੀਆਂ ਪੜ੍ਹੀਆਂ ਤੇ ਜੈਮ ਰਿਖੀ ਦਾ ਮਨ ਆਊਟ ਆਫ ਕੰਟਰੋਲ ਹੋ ਗਿਆ, ਉਹਦੀ ਮੱਤ ਮਾਰੀ ਗਈ। ਉਹਨੇ ਆਣ ਕੇ ਕੁੰਡਾ ਖੜਕਾਇਆ ਤੇ ਬੂਹਾ ਖੋਲ, ਉਹ ਕਹਿਣ ਲੱਗੀ ਬਾਪ ਮੈਨੂੰ ਜੀ ਮਹਾਤਮਾ ਜਨ ਕਹਿ ਗਏ ਨੇ ਤੇ ਰਾਤ ਨੂੰ ਇੱਥੇ ਭਿਆਨਕ ਜਾਨਵਰ ਆਉਂਦੇ ਨੇ, ਉਹ ਭਰਾ ਬੰਦਾ ਨਾ ਆਵੇ ਤੇ ਉਹਨਾਂ ਦਾ ਡੇਰਾ ਮੈਂ ਬੂਹਾ ਨਹੀਂ ਖੋਲਣਾ। ਇਹ ਕਹਿਣ ਲੱਗਾ ਕਿਹੜਾ ਮਹਾਤਮਾ, ਮੈਂ ਡੇਰੇ ਦਾ ਮਾਲਕ ਹਾਂ। ਜਦੋਂ ਉਹ ਲੜਕੀ ਨੇ ਬੂਹਾ ਨਾ ਖੋਲਿਆ, ਇਹਨੇ ਉੱਪਰੋਂ ਉਸ ਛੱਪਰ ਨੂੰ ਪਾੜਿਆ, ਜਦੋਂ ਅੰਦਰ ਝਾਕਿਆ ਤੇ ਵਿਆਸ ਰਿਖੀ ਆਪਣੀ ਡਰਾਵਾਂ ਦੀ ਸਹਿਤ ਬੈਠਾ, ਕਹਿਣ ਲੱਗਾ ਸੁਣਾ ਜੈਮਨ ਕੀ ਹਾਲ ਹੈ ਤੇਰਾ, ਤੂੰ ਤਾਂ ਇਹਨਾਂ ਸਮੇਂ ਕਾਮ ਜਿੱਤ ਲਿਆ। ਇਸ ਕਰਕੇ ਗੁਰਮੁਖੋ ਜਿਹੜਾ ਕਾਮ ਹੈ ਨਾ, ਇਹਦਾ ਅੰਤਮ ਸਵਾਸਾਂ ਤੱਕ ਅਤਵਾਰ ਲਈ। ਮੈਂ 28 ਫਰਵਰੀ ਨੂੰ ਹਰ ਸਾਲ ਖਡੂਰ ਸਾਹਿਬ ਕਥਾ ਕਰਨ ਜਾਂਦਾ ਹੈ, ਉਹ ਬਾਬੇ ਮੈਨੂੰ ਹਰ ਸਾਲ ਕਹਿੰਦੇ ਵੀ ਗਿਆਨੀ ਜੀ ਇਸ ਸਾਗੀ ਲਾਜ਼ਮੀ ਸੁਣਾ ਕੇ ਜਾਇਆ ਕਰੋ, ਔਰ ਹਰ ਸਾਲ ਮੈਂ ਸੁਣਾ ਰਿਹਾ। ਉਹ ਸਾਗੀ ਇਸ ਤਰ੍ਹਾਂ ਹੈ, ਇੱਕ ਮਹਾਤਮਾ ਉਹ ਜਦੋਂ ਵੀ ਬਾਜ਼ਾਰ ਥਾਣੀ ਲੰਘਦਾ, ਇੱਕ ਚੰਚਲ ਮਨ ਵਾਲੀ ਬੇਸਵਾਦ ਮਾਹੌਲ ਕਰਦੀ ਕੀ ਕਹਿੰਦੀ, ਕਹਿੰਦੀ ਬਾਬਾ ਜੀ ਮੰਮੀ ਚਿੱਟੇ ਰੰਗ ਦਾ ਕੁੱਤਾ ਪਾਲਿਆ ਹੈ ਤੇ ਮੇਰੇ ਕੁੱਤੇ ਦੀ ਪੂਛ ਚੰਗੀ ਤੇ ਤੁਹਾਡੀ ਦਾੜੀ ਚੰਗੀ। ਮਹਾਤਮਾ ਚੁੱਪ ਰਹੇ ਤੇ ਜਵਾਬ ਨਹੀਂ ਦਿੰਦੇ। ਆਖਿਰ ਗੁਰਮੁਖ ਪਿਆਰ ਉਹ ਸਮਾਂ ਆਪਣੀ ਚਾਲ ਚੱਲਿਆ, ਮਹਾਂਪੁਰਸ਼ਾਂ ਦੀ ਸਰੀਰ ਤਿਆਗਣ ਦਾ ਸਮਾਂ ਆਇਆ ਤੇ ਕਹਿਣ ਲੱਗੇ ਕਾਕਾ ਉਹਨੂੰ ਬੀਬੀ ਨੂੰ ਬੁਲਾ ਕੇ ਲਿਆਓ। ਉਹਨੂੰ ਬੁਲਾਇਆ ਗਿਆ ਤੇ ਸੰਤਾਂ ਮਹਾਂਪੁਰਸ਼ਾਂ ਨੇ ਆਪਣੀ ਦਾੜੀ ਨੂੰ ਹੱਥ ਲਾ ਕੇ ਆਖਿਆ, ਧੀਏ ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲੋਂ 1000 ਗੁਣਾ ਚੰਗੀ। ਤੇ ਵੇਸਵਾ ਕਹਿਣ ਲੱਗੀ, ਬਾਬਾ ਜੀ ਗੱਲ ਤਾਂ ਕੇਵਲ ਇੰਨੀ ਸੀ, ਮੈਂ ਤੁਹਾਨੂੰ ਇੰਨੀ ਵੀ ਆਖਿਆ ਕਿ ਕੁੱਤੇ ਦੀ ਦਾੜੀ ਤੁਹਾਡੀ ਦਾੜੀ ਚੰਗੀ, ਕੁੱਤੇ ਦੀ ਪੂਛ ਚੰਗੀ, ਤੇ ਉਦੋਂ ਤੁਸੀਂ ਬੋਲੇ ਨਹੀਂ, ਅੱਜ ਤੁਸੀਂ ਕਹਿੰਦੇ ਮੇਰੀ ਦਾੜੀ ਚੰਗੀ। ਮਹਾਂਪੁਰਸ਼ ਕਹਿਣ ਲੱਗੇ, ਧੀਏ ਅਜੋ ਸੁਣਾਓ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ, ਜਿੰਨਾ ਚਿਰ ਇਹ ਬੇੜੀ ਦਰਿਆ ਦੇ ਵਿੱਚ ਹੈ ਨਾ, ਇਹਦਾ ਕੋਈ ਪਤਾ ਨਹੀਂ ਕਦੋਂ ਡੁੱਬ ਜਾਇਆ, ਇਹਦਾ ਕੋਈ ਅਤਬਾਰ ਨਹੀਂ। ਮੇਰੇ ਨਿਮਰਤਾ ਸਾਹਿਬ ਇਹ ਵੀ ਕਹਿਣ ਤੋਂ ਭਾਵ ਹੈ, ਗੁਰਮੁਖੋ ਜਿਹੜਾ ਆਪਾਂ ਕਹਿੰਦੇ ਨਾ ਦਾਅਵਾ ਕਰਦੇ ਵੀ ਬੜੀ ਚੜ੍ਹਦੀ ਕਲਾ ਹੈ, ਇਹ ਤਾਂ ਗੁਰਮੁਖੋ ਗੁਰੂ ਚੜ੍ਹਦੀ ਕਲਾ ਰੱਖੀ ਕਰੀ ਵੀ ਸਾਡੇ ਰਿਹਾ ਨਹੀਂ ਜਿੱਥੇ ਸਾਡੇ ਰੱਖਿਆ ਨਹੀਂ ਜੀ ਰਹਿਣੀ, ਇਹ ਤਾਂ ਗੁਰੂ ਨਾਨਕ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖੋਗੇ, ਸਾਡੇ ਤੇ ਕਲਗੀਧਰ ਪਾਤਸ਼ਾਹ ਰਹਿਮਤਾਂ ਕਰਨ ਤੇ ਉਹਨਾਂ ਦੀ ਰਹਿਮਤ ਨਾਲ ਹੀ ਚੜ੍ਹਦੀ ਕਲਾ ਹੈ, ਵਰਨਾ ਆਪਣੇ ਆਪ ਸਾਡੀ ਢਹਿੰਦੀ ਕਲਾ ਆਪਣੇ ਆਪ ਜੇ ਆਪਾਂ ਰੱਖੀਏ ਤਾਂ ਇਹ ਤਾਂ ਗੁਰੂ ਬਾਬਾ ਸਾਡੇ ਦਇਆ ਕਰੇ। ਇਸ ਕਰਕੇ ਪਾਤਸ਼ਾਹ ਕਹਿੰਦੇ, ਭਾਈ ਜਿਹੜਾ ਕਾਮ ਹੈ ਨਾ, ਇਹ ਵੱਡਿਆਂ ਵੱਡਿਆਂ ਨੂੰ ਨਰਕ ਗਾਮੀ ਕਰਨਾ, ਵੱਡਿਆਂ ਵੱਡਿਆਂ ਨੂੰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਜਿਹੜਾ ਪਾਰਾ ਨਾ ਪਾਰਾ ਤੇ ਗੋਰਖ ਇਹ ਆਪਾਂ ਨੂੰ ਦੋਵੇਂ ਨਾਂ ਤਕਰੀਬਨ ਸਾਰਿਆਂ ਨੂੰ ਪਤਾ ਵੀ ਗੋਲਖ ਵੀ ਯੋਗੀਆਂ ਦਾ ਗੁਰੂ ਹੈ ਤੇ ਪਾਰੀ ਬਾਰੇ ਆਪਾਂ ਨੂੰ ਪਤਾ ਥਰਮਾਮੀਟਰ ਲੱਗਦਾ ਹੈ। ਪਰ ਜੇ ਆਪਾਂ ਇਹਦੀ ਉਤਪਤੀ ਦਾ ਇਤਿਹਾਸ ਪੜ੍ਹੀਏ ਤੇ ਬੜਾ ਅਜੀਬੋ ਗਰੀਬ ਹੈ, ਬੜਾ ਅਜੀਬੋ ਗਰੀਬ। ਉਹ ਇਸ ਤਰ੍ਹਾਂ ਹੈ ਕਿ ਹਿੰਦੂ ਧਰਮ ਗ੍ਰੰਥਾਂ ਵਿੱਚ ਸਾਖੀ ਆਉਂਦੀ ਕਿ ਜਦੋਂ ਸਮੁੰਦਰ ਦੇ ਵਿੱਚੋਂ ਰਤਨ ਕੱਢੇ ਗਏ ਨਾ 14, ਉਹਨਾਂ ਰਤਨਾਂ ਨੂੰ ਵੰਡਣ ਲੱਗੇ ਤੇ ਜਿਹੜੇ ਦੈਂਤ ਨੇ ਉਹਨਾਂ ਦੀ ਨਿਗਾਹ ਵੀ ਅੰਮ੍ਰਿਤ ਅਸੀਂ ਲੈ ਲਈਏ। ਉਸ ਮੌਕੇ ਵਿਸ਼ਨੂੰ ਜੀ ਨੇ ਕਹਿੰਦੇ ਨੇ ਬੜੀ ਚੁਸਤੀ ਕੀਤੀ, ਮੋਹਣੀ ਰੂਪ ਧਾਰਨ ਕੀਤਾ ਇੱਕ ਨੌਜਵਾਨ ਸੁੰਦਰ ਲੜਕੀ ਦਾ। ਉਹਦੇ ਸੁੰਦਰ ਸਰੂਪ ਨੂੰ ਵੇਖ ਕੇ ਜਿਹੜੇ ਦੈਂਤ ਸਨ ਉਹਨਾਂ ਨੂੰ ਆਪਣੀ ਹੋਸ਼ ਭੁੱਲ ਗਈ। ਉਸ ਮੋਹਣੀ ਅਵਤਾਰ ਨੇ ਹੇਰਾ ਫੇਰੀ ਨਾਲ ਕਹਿ ਲਓ, ਚਲਾਕੀ ਨਾਲ ਕਹਿ ਲਓ, ਜਿਹੜਾ ਅਮਰ ਸੀ ਉਹ ਦੇਵਤਿਆਂ ਨੂੰ ਦੇ ਦਿੱਤਾ, ਦੈਂਤ ਰਹਿ ਗਏ। ਇਸ ਗੱਲ ਦਾ ਪਤਾ ਜਦੋਂ ਲੱਗਾ ਨਾ ਸ਼ਿਵਜੀ ਮਹਾਰਾਜ ਨੂੰ ਤੇ ਕਹਿਣ ਲੱਗੇ ਕਿ ਮਹਾਰਾਜ ਮੈਂ ਸੁਣਿਆ ਸੀ ਤੁਸੀਂ ਮੋਹਣੀ ਰੂਪ ਧਾਰਨਾ ਕੀਤਾ ਸੀ ਤੇ ਦੇਵਤੇ ਆਪਣਾ ਆਪ ਭੁੱਲ ਗਏ, ਕੀ ਉਹ ਮੈਨੂੰ ਕਰਕੇ ਵਿਖਾ ਸਕਦੇ? ਕਹਿਣ ਲੱਗੇ ਵੀ ਹੈ ਔਖਾ ਚੱਲਣਾ, ਜੇ ਤੁਸੀਂ ਕਹਿੰਦੇ ਤੇ ਮੈਂ ਤੁਹਾਨੂੰ ਰੂਪ ਵਿਖਾ ਦੇਣਾ। ਜਿਸ ਮੌਕੇ ਕਹਿੰਦੇ ਵਿਸ਼ਨੂੰ ਮਹਾਰਾਜ ਨੇ ਮੋਹਣੀ ਦਾ ਰੂਪ ਧਾਰਨ ਕੀਤਾ ਤੇ ਸ਼ਿਵਜੀ ਮਹਾਰਾਜ ਆਪਣੇ ਮਨ ਤੇ ਕੰਟਰੋਲ ਨਾ ਕਰ ਸਕੇ। ਔਰ ਅੱਗੇ ਬਹੁਤ ਅਸ਼ਲੀਲ ਕਥਾ, ਮੈਂ ਉਹਨੂੰ ਸਪਸ਼ਟ ਤੌਰ ਤੇ ਨਹੀਂ ਕਹਿ ਸਕਦਾ। ਉਹ ਸ਼ਿਵਜੀ ਮਹਾਰਾਜ ਦੀ ਜਿਹੜੀ ਬਿੰਦ ਸੀ ਉਹ ਗੋਹੇ ਤੇ ਡਿੱਗੀ ਤੇ ਸ਼ਿਵਜੀ ਦੀ ਬਿੰਦ ਤੋਂ ਗੋਹੇ ਤੋਂ ਗੋਰਖ ਪੈਦਾ ਹੋਇਆ, ਆਪਣੀ ਬਿੰਦ ਤੇ ਕਾਬੂ ਨਹੀਂ ਪਾ ਸਕਿਆ। ਸ਼ਿਵਜੀ ਦੀ ਬਿੰਦ ਜਿਹੜੀ ਥੱਲੇ ਡਿੱਗੀ ਉਹਦੇ ਤੋਂ ਪਾਰਾ ਬਣਿਆ। ਇਹ ਵੱਡੇ ਵੱਡੇ ਦੇਵਤਿਆਂ ਦੀ ਹਾਲਤ ਹੈ, ਬਾਕੀਆਂ ਦੀ ਗੱਲ ਕੀ ਕਰਨੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਵੱਡੇ ਵੱਡੇ ਜਿਹੜੇ ਲੋਕ ਨੇ ਨਾ, ਇਹ ਕੰਮ ਤੋਂ ਉਹਨੂੰ ਕੰਟਰੋਲ ਕਰਕੇ ਉਹਨਾਂ ਨੂੰ ਜੂਨਾਂ ਚ ਪਾ ਦੇਣਾ, ਭਾਈ ਉਹ ਭਟਕਦੇ ਫਿਰਦੇ ਹਨ। ਹਾਂਜੀ,
ਬਹੁਤ ਜੋਨੀ ਪ੍ਰਭਾਵਨ ਹੈ।
ਸੋ ਇਸ ਕਰਤੂਤ ਕਰਕੇ ਉਹਨਾਂ ਨੂੰ ਵੱਖ ਵੱਖ ਜੂਨਾਂ ਵਿੱਚ ਭਟਕਣਾ ਪੈਂਦਾ ਹੈ।
ਚਿਤ ਹਰਣ ਤ੍ਰੈ ਲੋਕ ਗਮਿਅੰ।
ਹੇ ਕਾਮਦੇਵ, ਤੂੰ ਚਿਤ ਨੂੰ ਵਿਕਾਰ ਦ੍ਰਿਸ਼ਟੀ ਕਰਕੇ ਚੁਰਾ ਲੈਂਦਾ, ਭਾਵ ਕਾਬੂ ਕਰ ਲੈਂਦਾ ਹੈ।
ਜਪ ਤਪ ਸੀਲ ਵਿਦਾਰਨ ਹੈ।
ਵੱਡੇ ਵੱਡੇ ਜੈਮ ਰਿੱਖੀ ਵਰਗਿਆਂ ਦੇ ਚਿੱਤ ਨੂੰ ਤੂੰ ਖਰਾਬ ਕਰਦਾ, ਸਿੰਘੀ ਰਿੱਖੀ ਦੇ ਚਿੱਤ ਨੂੰ। ਔਰ ਇਸੇ ਪ੍ਰਕਾਰਾ ਪ੍ਰਾਸ਼ਰ ਰਿੱਖੀ ਹੈ, ਇਹਦੇ ਚਿੱਤ ਨੂੰ ਚੁਰਾਉਣਾ ਕੀਤਾ। ਥੋੜਾ ਜਿਹਾ ਮੈਂ ਪ੍ਰਾਸ਼ਰ ਬਾਰੇ ਕਹਿਣਾ ਮੁਨਾਸਿਬ ਸਮਝਦਾ ਹੈ। ਜਿਹੜਾ ਵਿਆਸ ਰਿੱਖੀ ਨੂੰ ਤਕਰੀਬਨ ਆਪਾਂ ਸਾਰੇ ਜਾਣਦੇ ਵੀ ਹਿੰਦੂ ਧਰਮ ਚ ਵਿਆਸ ਬਹੁਤ ਮਸ਼ਹੂਰ ਹੋਇਆ, ਹਰ ਬੰਦਾ ਜਾਣਦਾ ਵਿਆਸ ਰਿੱਖੀ ਬਾਰੇ। ਲੇਕਿਨ ਵਿਆਸ ਰਿੱਖੀ ਪੈਦਾ ਕਿਵੇਂ ਹੋਇਆ? ਇਹ ਗੁਰਮੁਖ ਪ੍ਰਾਸ਼ਰ ਦਾ ਪੁੱਤਰ ਸੀ। ਉਹ ਪ੍ਰਾਸ਼ਰ ਰਿਸ਼ੀ ਦਰਿਆ ਪਾਰ ਕਰਨਾ ਚਾਹੁੰਦਾ ਤੇ ਕੁਦਰਤੀ ਤੌਰ ਤੇ ਜਿਹੜਾ ਮਲਾਹ ਸੀ ਉਹਦੀ ਬੇੜੀ ਰੋਟੀ ਲੈ ਕੇ ਆਈ। ਸਾਡੇ ਭਾਰਤੀ ਧਰਮਾਂ ਚ ਅਸੀਂ ਅੰਨ ਦਾ ਬੜਾ ਸਤਿਕਾਰ ਕਰਦੇ ਤੇ ਕਰਨਾ ਵੀ ਚਾਹੀਦਾ। ਜਿਹੜਾ ਅੰਨ ਹੈ ਨਾ, ਇਹਨੂੰ ਬਾਣੀ ਚ ਦੇਵਤਾ ਕਰਕੇ ਲਿਖਿਆ। ਅਸੀਂ ਜਦੋਂ ਇਸ਼ਨਾਨ ਕਰਦੇ ਉਦੋਂ ਆਮ ਕਰਕੇ ਗੁਰੂ ਕੇ ਸਿੱਖ ਬਸੰਤ ਦੀ ਵਾਰਤਾ ਪਾਠ ਕਰਦੇ ਨੇ, ਹਰ ਕਾ ਨਾਮ ਧਿਆਏ ਕੇ ਹੋ ਹਰਿਆ ਭਾਈ, ਕਰਮ ਲਖਨ ਤੇ ਪਾਈਏ ਰੁੱਤ ਸਹਾਈ। ਇਹਦੀਆਂ ਤਿੰਨ ਪੌੜੀਆਂ ਨੇ। ਇਹਦੇ ਬਾਰੇ ਸਾਨੂੰ ਸੰਪਰਦਾ ਵਿੱਚ ਮਹਾਂਪੁਰਸ਼ਾਂ ਨੇ ਪੜ੍ਹਾਇਆ ਵੀ ਜਦੋਂ ਗੁਰੂ ਪੰਚਮ ਪਾਤਸ਼ਾਹ ਇਹ ਬਸੰਤ ਦੀ ਵਾਰ ਉਚਾਰ ਰਹੇ ਸਨ, ਉਸ ਮੌਕੇ ਗੁਰੂ ਘਰ ਦੇ ਲਾਂਗਰੀ ਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਲੰਗਰ ਤਿਆਰ ਤੇ ਆਪ ਕਿਰਪਾ ਕਰਕੇ ਲੰਗਰ ਨੂੰ ਭੋਗ ਲਾਓ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਸਾਨੂੰ ਲੰਗਰ ਦੀ ਮਹਾਨਤਾ ਦਰਸਾਉਣ ਵਾਸਤੇ ਉਹ ਬਸੰਤ ਦੀ ਵਾਰ ਤਿੰਨ ਪੌੜੀਆਂ ਦੇ ਵਿੱਚ ਹੀ ਸਮਾਪਤ ਕਰ ਦਿੱਤੀ। ਆਮ ਕਰਕੇ ਚਾਰ ਬੰਦ ਹੁੰਦੇ ਨੇ ਕਵਿਤਾ ਦੇ, ਪਰ ਉਹਦੀਆਂ ਤਿੰਨ ਪੌੜੀਆਂ ਨੇ। ਇਸੇ ਤਰ੍ਹਾਂ ਹੁਣ ਉਹ ਮਲਾਹ ਦੇ ਵਾਸਤੇ ਉਹਦੀ ਬੇੜੀ ਰੋਟੀ ਲੈ ਆਈ। ਜੇ ਰੋਟੀ ਛੱਡਦੀ ਤੇ ਅੰਨ ਦਾ ਸਰਾਪ ਹੈ, ਤੇ ਜੇ ਮਹਾਤਮਾ ਨਾਲ ਨਹੀਂ ਤੁਰਦਾ ਤੇ ਮਹਾਤਮਾ ਦਾ ਬੜਾ ਦਾਬਾ ਹੁੰਦਾ ਸੀ, ਉਸ ਮੌਕੇ ਫੱਟ ਸਰਾਪ ਦੇ ਦਿੰਦੇ ਸਨ। ਉਹ ਆਪਣੀ ਬੇਟੀ ਨੂੰ ਕਹਿਣ ਲੱਗਾ ਵੀ ਧੀ ਤੂੰ ਇਹਨਾਂ ਪੰਨੇ ਕਰਿਆ ਮਹਾਂਪੁਰਸ਼ ਆ। ਹੁਣ ਉਹਨੂੰ ਕੀ ਪਤਾ ਵੀ ਮਹਾਂਪੁਰਸ਼ ਕੈਸਾ ਹੈ, ਇਹ ਤਾਂ ਗੁਰਮੁਖੋ ਸਾਡੇ ਤੇ ਕਲਗੀ ਧਰ ਪਾਤਸ਼ਾਹ ਨੇ ਕਿਰਪਾ ਕੀਤੀ, ਸਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਲੜ ਲਾਇਆ, ਆਪਾਂ ਕੱਪੜੇ ਪਾਏ ਨੇ ਤੇ ਬਾਹਰੋਂ ਚੰਗੇ ਜਾਪਦੇ ਹਾਂ, ਵਿੱਚੋਂ ਪਤਾ ਨੀ ਸਾਡੇ ਚ ਕੀ ਨਿਕਲੇ। ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਵਿੱਚ ਕਾਮ ਹੈ ਨੀ, ਅਸੀਂ ਤਾਂ ਪਰੇ ਗੱਲਦੇ ਹਾਂ। ਇਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੀ ਦੇ ਚ ਲੋਭ ਹੈ ਨੀ, ਅਸੀਂ ਲਾਲਚੀ, ਜਿੱਥੇ ਮਰਜ਼ੀ ਪੈਸਿਆਂ ਨੂੰ ਜੋ ਮਰਜ਼ੀ ਬੁਲਾਈ ਚਲੋ। ਇਹ ਸਾਡਾ ਗੁਰੂ ਪੂਰਾ, ਸਾਡੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਵੱਡੀ ਰਹਿਮਤ ਕੀਤੀ ਹੈ ਕਿ ਸਾਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਲੜ ਲਾਇਆ। ਉਹ ਜਦੋਂ ਲੜਕੀ ਪਰਾਸ਼ਰ ਰੇਖੀ ਨੂੰ ਲੈ ਕੇ ਬੇੜੀ ਤੁਰ ਪਈ ਨਾ, ਤੇ ਪਰਾਸ਼ਰ ਆਪਣੇ ਮਨ ਤੇ ਕਾਬੂ ਨਾ ਰੱਖ ਸਕਿਆ। ਉਸ ਬੀਬੀ ਨੇ ਵੇਖਿਆ ਵੀ ਇਹਦਾ ਮਨ ਠੀਕ ਨਹੀਂ, ਉਹ ਕਹਿਣ ਲੱਗੀ ਮਹਾਂਪੁਰਸ਼ੋ ਮੇਰਾ ਪਿਤਾ ਵੇਂਹਦਾ, ਲੋਕੀ ਵੇਂਹਦੇ ਨੇ, ਉਹ ਥੋੜਾ ਜਿਹਾ ਸ਼ਰਮ ਨੂੰ ਹੱਥ ਮਾਰੋ। ਕਹਿਣ ਲੱਗਾ ਮੈਂ ਪ੍ਰਬੰਧ ਕਰ ਦੇਣਾ। ਉਹਨੇ ਕਹਿੰਦੇ ਧੁੰਦ ਪਾ ਦਿੱਤੀ। ਉਹ ਕਹਿਣ ਲੱਗੀ ਪਾਣੀ ਵੇਖਦਾ, ਕਹਿੰਦਾ ਪਾਣੀ ਤੇ ਜਾਲਾ ਪਾ ਦੇਣਾ। ਇੰਨੀ ਸੱਤਿਆ ਦਾ ਬਾਲਕ ਹੈ ਕਿ ਆਪਣੇ ਬਲ ਕਰਕੇ ਧੁੰਦ ਪਾ ਸਕਦਾ, ਪਾਣੀ ਤੇ ਜਾਲਾ ਪਾ ਸਕਦਾ, ਪਰ ਕਾਮ ਤੇ ਕੰਟਰੋਲ ਨਹੀਂ ਕਰ ਸਕਦਾ। ਉਹ ਕਹਿਣ ਲੱਗੀ ਸ਼ਰਮ ਨੂੰ ਹੱਥ ਮਾਰ, ਮੈਂ ਕੁਆਰੀ ਕੰਨਿਆ, ਮੈਂ ਕੀ ਮੂੰਹ ਲਵਾਂਗੀ। ਕਹਿਣ ਲੱਗਾ ਤੇਰਾ ਇਹ ਵੀ ਪਰਦਾ ਰਹੇਗਾ, ਤੇਰੀ ਕੁੱਖ ਤੋਂ ਗਿਆਨਵਰ ਪੁੱਤਰ ਪੈਦਾ ਹੋਵੇਗਾ। ਤੇ ਗੁਰਮੁਖੋ ਉਸ ਮੌਕੇ ਉਸ ਪਰਾਸ਼ੇ ਰਿਗੀ ਨੇ ਉਸ ਬੀਬੀ ਦਾ ਸਤ ਭੰਗ ਕੀਤਾ ਤੇ ਉਹਦੀ ਕੁੱਖ ਤੋਂ ਵਿਆਸ ਰਿਗੀ ਪੈਦਾ ਹੋਇਆ। ਤੇ ਲੋਕੀ ਸਾਡੇ ਕਹਿੰਦੇ ਨੇ ਭਾਈ ਗੁਰਦਾਸ ਨੂੰ ਵਿਆਸ ਕਹੀ ਜਾਂਦੇ ਨੇ, ਭਾਈ ਗੁਰਦਾਸ ਨੂੰ ਕਰਦੇ ਵਿਆਸ। ਮੈਂ ਜਦੋਂ ਵੀ ਗੁਰਮੁਖ ਦੇ ਬੋਲੂ ਮੈਂ ਕਹਿੰਦਾ ਗੁਰਮੁਖੋ ਇਹ ਨਾ ਕਿਹਾ ਕਰੋ, ਭਾਈ ਗੁਰਦਾਸ ਪੂਜਣ ਯੋਗ ਅਸਤਰੀ ਨੇ, ਅਸੀਂ ਵਿਆਸ ਨੂੰ ਮਾੜਾ ਨਹੀਂ ਕਹਿੰਦੇ। ਲੇਕਿਨ ਵਿਆਸ ਨਜਾਇਜ਼ ਸੰਬੰਧਾਂ ਦੀ ਔਲਾਦ ਹੈ, ਉਹ ਇੱਛਾ ਤੀ ਨਹੀਂ ਹੋਈ, ਪਰਮ ਨਿਯਮ ਨਹੀਂ ਹੋਏ। ਕਹਿਣ ਤੋਂ ਭਾਵ ਕਿ ਏਡੇ ਏਡੇ ਰਿਖੀ ਪਰਾਸ਼ਰ ਵਰਗੇ ਜਿਨ੍ਹਾਂ ਕੋਲ ਇੰਨਾ ਬਲ ਹੈ, ਉਹ ਵੀ ਇਸ ਕਾਮ ਤੇ ਕੰਟਰੋਲ ਨਹੀਂ ਕਰ ਸਕੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਜਾਪ ਤਾਪ ਸੀਲ ਪਦਾਰ ਨੇ, ਜਿਹੜੇ ਵੱਡੇ ਵੱਡੇ ਜਪੀ ਲੋਕ ਨੇ, ਤਪੀ ਲੋਕ ਨੇ, ਜਿਨ੍ਹਾਂ ਵਿੱਚ ਬੜੀ ਨਿਮਰਤਾ ਤੇ ਲੀਨੀ ਹੈ, ਇਹ ਕਾਮ ਉਹਨਾਂ ਦਾ ਉਹ ਵੀ ਨਾਸ ਕਰ ਦੇਣਾ ਭਾਈ।
ਅਲਪ ਸੁਖ ਵਿੱਚ ਚੰਚਲ, ਊਚ ਨੀਚ ਸਵਾਰਨ ਹੈ,
ਕਾਮ ਦਾ ਸੁਖ ਸਪਰਸ਼ ਮਾਤਰ ਥੋੜਾ ਜਿਹਾ ਸਮਾਂ ਰਹਿਣ ਵਾਲਾ ਹੈ, ਤੇ ਤਾਨ ਵਾਲਿਆਂ ਨੂੰ ਅਵਿੱਤ ਨਿਰਧਨ ਭਾਵ, ਜਿਹੜੇ ਨਿਰਧਨ ਨੇ, ਜਿਹੜੇ ਅੰਮੀ ਪੈਸੇ ਵਾਲੇ ਨੇ, ਇਹਨਾਂ ਸਾਰਿਆਂ ਦੇ ਵਿੱਚੋਂ ਬਰਾਬਰ ਤੇ ਰਸ ਰਹਿ। ਇਹ ਨਹੀਂ ਕਿ ਅਮੀਰ ਤੇ ਅਸਰ ਜ਼ਿਆਦਾ ਜਾਂ ਗਰੀਬ ਤੇ ਅਸਰ ਘਟਣਾ। ਗੁਰਦੇਵ ਕਹਿੰਦੇ ਊਚ ਨੀਚ ਸਮਾਵਣੇ, ਉੱਚਿਆਂ ਦੇ ਵਿੱਚ ਹੈ, ਨੀਵਿਆਂ ਦੇ ਵਿੱਚ ਹੈ। ਨਿਮਕ ਕਾਮ ਸਵਾਦ ਕਾਰਨ ਕੋੜ ਦਿਨ ਸੁਖ ਪਾਵੈ। ਸੋ ਇਸ ਪ੍ਰਕਾਰ ਉਹ ਹਸਤੀ ਵਾਲੇ ਪੁਰਸ਼ਾਂ ਨੂੰ ਵਿਖੇ ਨੀਚ ਨੀਵੀਂ ਹਸਤੀ ਵਾਲੇ ਪੁਰਸ਼ਾਂ ਦੇ ਵਿੱਚ ਕਾਮ ਦੇਵ ਸਮਾ ਰਿਹਾ, ਉੱਚੀ ਜਾਤੀ ਵਾਲਿਆਂ ਦੇ ਵਿੱਚ ਨੀਵੀਂ ਜਾਤੀ ਵਾਲਿਆਂ ਦੇ ਵਿੱਚ ਵਿਆਪਕ ਹੈ, ਅਥਵਾ ਉੱਚ ਜਾਤੀ ਵਾਲਿਆਂ ਨੂੰ ਨੀਚਤਾ ਵਿਖੇ ਲਿਆਉਣ ਵਾਲਾ ਹੈ। ਜਿਵੇਂ ਰਾਜਾ ਭਰਥਰੀ ਤੇ ਰਾਣੀ ਪਿੰਗਲਾ ਹਥਵਾਨ ਨਾਲ ਮਿਲ ਕੇ ਨੀਚ ਗਤੀ ਨੂੰ ਪ੍ਰਾਪਤ ਹੋਏ, ਜਿਸ ਵੇਲੇ ਕਾਮ ਦੀ ਅਛਾਲ ਆਉਂਦੀ ਹੈ ਉਸ ਵੇਲੇ ਜੀਵ ਊਚ ਨੀਚ ਦਾ ਵਿਚਾਰ ਨਹੀਂ ਕਰਦਾ, ਫਿਰ ਕਾਮ ਚੇਸ਼ਟਾ ਦੇ ਕਰਨ ਵਿੱਚ ਇਹ ਅਭੇਦ ਹੋ ਜਾਂਦਾ ਹੈ। ਛੇਵੇਂ ਕਾਮ ਨਾ ਪੁੱਛੇ ਜਾਤ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਬੋਲ ਹਨ। ਸੋ ਇਸ ਪ੍ਰਕਾਰ ਇਹ ਏਡਾ ਨਿਕੰਮਾ ਹੈ।
ਤਬ ਪੈਬ ਮੁਚਤ ਸਾਧ ਸੰਗਮ,
ਸੋ ਹੇ ਹਰੀ ਲਾਲ ਤੇ ਕ੍ਰਿਸ਼ਨ ਲਾਲ, ਸੰਤਾਂ ਦੀ ਸੰਗਤ ਕਰਕੇ ਇਸ ਕਾਮ ਦੇਵ ਦਾ ਖੋਬੜਾ ਬੇ ਵਿਸ਼ੇਸ਼ ਕਰਕੇ ਮੁੰਚਤ ਨਾਸ ਹੋ ਜਾਂਦਾ ਹੈ।
ਕੋਟ ਨਾਨਕ ਨਾਰਾਇਣ ਹੈ,
ਸੰਤਾਂ ਨੂੰ ਕੇਵਲ ਤੇ ਕੇਵਲ ਨਰਾਇਣ ਦਾ ਓਟ ਆਸਰਾ ਹੈ। ਸੰਤਾਂ ਦੀ ਸੰਗਤ ਦੁਆਰਾ ਨਰਾਇਣ ਦੀ ਓਟ ਗ੍ਰਹਿਣ ਕਰਕੇ ਇਹ ਕਾਮ ਦੇਵ ਦਾ ਖੌਫ ਨਾਸ ਹੋ ਸਕਦਾ ਹੈ। ਆਪਣੀ ਹਿੰਮਤ ਕਰਕੇ ਨੀ, ਆਪਣੀ ਜ਼ੋਰ ਕਰਕੇ ਨਹੀਂ, ਆਪਣੇ ਬਲ ਕਰਕੇ ਨਹੀਂ। ਭਰਥਰ ਭਰਮਿਆ ਦੂਧ ਭਖ ਕਹੋ ਸੰਤਨ ਕੈਸੇ ਚੱਲੀ, ਰਜਵ ਬਾਰੇ ਧੂਮ ਰਿਖ ਆਤ ਖਤ, ਮਦਨ ਮਹਾਂ ਭਰੀ ਕਾਮ ਦਵਾਨੀ ਤੇ ਕੀਏ, जो करते पुन आहार कामनी के पाछे फिरे होते बहुत ख्वार मात कहत पुत्री कहत भगनी कहत हित सहत नदी उमड चम काम की कहत कहत सब कहिंदे धी कहिंदे आ भैण कहिंदे आ मां कहिंदे आ जदों कहिंदे काम अखां नूं चढ़दा है ਉਦੋਂ ਕੀਤੇ ਹੋਏ ਬਚਨ ਬੰਦੇ ਨੂੰ ਭੁੱਲ ਜਾਂਦੇ ਨੇ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਤੋ ਗੁਰਮੁਖੋ ਕਲਗੀ ਧਰ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਜਿਵੇਂ ਭਾਈ ਜੋਗਾ ਸਿੰਘ ਦੇ ਬਚਾਅ ਵਾਸਤੇ ਮੇਰੇ ਕਲਗੀ ਧਰ ਪਾਤਸ਼ਾਹ ਨੇ ਪਹਿਰਾ ਦੇ ਕੇ ਉਹਨੂੰ ਬਚਾਇਆ ਸੀ ਇਸੇ ਤਰ੍ਹਾਂ ਅਰਦਾਸ ਕਰੀਏ ਕਿ ਕਲਗੀ ਧਰ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੇ ਜਿਵੇਂ ਭਾਈ ਜੋਗਾ ਸਿੰਘ ਨੂੰ ਬਚਾਇਆ ਸੀ ਨਾ ਉਸੇ ਤਰ੍ਹਾਂ ਸਾਨੂੰ ਬਚਾਉਣਾ ਕਰੀ ਵੱਡੇ ਮਹਾਂਪੁਰਸ਼ਾਂ ਦੇ ਬਚਨ ਨੇ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਬਾਲ ਸਰਬੰਸ ਚਾਰ ਬੱਚਿਆਂ ਕੋ ਆ ਦੇਵੇ ਦੇਸ਼ ਕੌਮ ਤੋਂ ਕਰਮਾਨ ਵਾਲ ਵਾਲ ਜੀ ਸਾਰੀ ਰਾਤ ਆਪ ਪਹਿਰਾ ਸਾਰੀ ਰਾਤ ਪਹਿਰਾ ਦੇਵੇ ਆਪ ਚੌਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਬਚਾ ਜੀ ਵਾਰ ਵਾਰ ਗੁਰੂ ਪਾਤਸ਼ਾਹ ਦੇ ਚਰਨਾਂ ਬੇਨਤੀ ਪਾਤਸ਼ਾਹ ਸਾਡੇ ਸਿਰ ਤੇ ਕਿਰਪਾ ਭਰਿਆ ਹੱਥ ਰੱਖੀ ਇਹ ਜੀਵਨ ਦੀ ਨਦੀ ਤਰਦਿਆਂ ਤਰਦਿਆਂ ਬੜਾ ਖਤਰਾ ਤੇਰੀ ਕਿਰਪਾ ਤੋਂ ਬਿਨਾਂ ਬੰਨੇ ਲੱਗਣਾ ਬੜਾ ਔਖਾ ਹੈ ਸਾਰੇ ਸੁਣ ਸੁਣਾਉਣ ਵਾਲਿਆਂ ਦੇ ਸਾਰਿਆਂ ਦੇ ਸਿਰ ਤੇ ਹੱਥ ਰੱਖੀ ਮੇਰੀ ਪਾਤਸ਼ਾਹ ਵਾਰ ਵਾਰ ਬੇਨਤੀ ਰਹਿਮ ਕਰੀ ਰਹਿਮ ਕਰੀ ਭੁੱਲਾਂ ਚੁੱਕਾਂ ਦੀ ਮਾਫ਼ੀ ਜੀ
ਅਲਪ ਸੁਖ ਅਵਿਤ ਚੰਚਲ ਊਚ ਨੀਚ ਸੰਵਾਰਨ ਹੈ ਤਪ ਬਿਮੁਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ